ਕੁਛ ਦੇਰ ਤੋਂ ਗੁਰਬਾਣੀ ਦਾ ਕੀਰਤਨ ਔਰ ਵਿਚਾਰਾਂ ਦਾ ਲਾਭ ਉਠਾ ਰਹੇ ਹੋ। ਸਾਡੇ ਵਿਚਾਰ 4:45 ਤੱਕ ਹੋਰ ਇਸੇ ਤਰ੍ਹਾਂ ਸ਼ਾਂਤੀ ਨਾਲ ਬੈਠ ਕੇ ਸਮੇਂ ਨੂੰ ਸਫਲਾ ਕਰੋ, ਕਿਉਂਕਿ ਸਮਾਂ ਉਹੀ ਸਪਲਾਈ ਜਿਹੜਾ ਪ੍ਰਭੂ ਯਾਦ ਵਿੱਚ ਗੁਜ਼ਰੇ, ਸਤਸੰਗ ਵਿੱਚ ਗੁਜ਼ਰੇ, ਸੇਵਾ ਭਜਨ ਕਰਦਿਆਂ ਗੁਜ਼ਰੇ, ਬਾਕੀ ਦਾ ਸਮਾਂ ਸਫਲਾ ਨਹੀਂ। ਦੁਨੀਆਂ ਤੋਂ ਸਭ ਨੇ ਹੀ ਤੁਰ ਜਾਣਾ ਹੈ। ਵਿਵੇਕੀ ਪੁਰਸ਼, ਵਿਚਾਰਵਾਨ ਪੁਰਸ਼ ਤਾਂ ਪ੍ਰਤੱਖ ਹੀ ਜਾਣਦੇ ਹਨ ਵੀ ਸਤਸੰਗ ਔਰ ਭਜਨ ਦਾ ਸਮਾਂ ਜਿਹੜਾ ਪਰਮ ਸੁਖਦਾਈ ਹੈ। ਬਾਕੀ ਜਿਹੜੇ ਨਹੀਂ ਜਾਣਦੇ ਅਜੇ ਤੱਕ, ਹੁਣ ਪਤਾ ਉਦੋਂ ਲੱਗੇਗਾ ਜਦੋਂ ਦੁਨੀਆਂ ਤੋਂ ਜਾਣਗੇ, ਧਰਮ ਰਾਜਾ ਦੇ ਅੱਗੇ ਮੁਲਜ਼ਮ ਬਣੇ ਖੜੇ ਹੋਣਗੇ। ਸਾਹ ਮੰਗੀ ਨਾ ਹੋਵੇਗਾ ਉਸ ਮੌਕੇ, ਫਿਰ ਪਤਾ ਲੱਗੇਗਾ ਵੀ ਇਹ ਸਮਾਂ ਕਿਹੜਾ ਸੁਖਲਾ ਹੈ। ਜ਼ਿੰਦਗੀ ਵਿੱਚ ਹਰਮਸਤੀਆਂ ਵਿੱਚ ਆ ਕੇ ਮਾਇਆ ਮਤ ਵਿੱਚ ਅੰਧਾ ਹੋ ਕੇ, ਹਕੂਮਤ ਵਿੱਚ ਅੰਧਾ ਹੋ ਕੇ, ਰਾਜਮਤ ਵਿੱਚ ਅੰਧਾ ਹੋ ਕੇ, ਭਾਵੇਂ ਇਹ ਅਸਲੀਅਤ ਨੂੰ ਭੁੱਲ ਜਾਂਦਾ ਹੈ, ਪਰ ਜਦੋਂ ਵਕਤ ਆਉਂਦਾ ਸਭ ਦੀਆਂ ਰੜਕਾਂ ਨਿਕਲ ਜਾਂਦੀਆਂ। ਇਸ ਕਰਕੇ ਆਓ ਇਸ ਸਮੇਂ ਨੂੰ ਸਫਲਾ ਕਰੋ, ਸ਼ਬਦ ਵਿੱਚ ਬੋਲੋ। ਪਹਿਲੇ ਦਾਸ ਬੋਲਿਆ ਗਿਆ, ਫਿਰ ਸਾਰੇ ਭਾਈ, ਤੀਸਰੇ ਪਾਸੇ ਸਾਡੀਆਂ ਦੇ ਲੋਕ ਕੇ ਬੋਲਿਆ ਹੋ। ਮਨ ਦੀ ਭੁੱਖ ਦੇ ਦਿਨਾਂ ਮੁਸਲ Oh. ਜਾਚਕ ਜਮ ਜਾਚੈ ਪ੍ਰਭਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਧ ਜਨਾ ਕੀ ਮਾਂਗੋ ਤੂਰ ਪਾਰ ਤੁਮ ਮੇਰੀ ਸ਼ਰਧਾ ਤੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਵੇਂਦੇ ਆਵੋ ਢੂੰਡਦਾ ਹੈ। ਕੋਈ ਇਨਸਾਨ ਚਾਹੁੰਦਾ ਹੈ ਬਹੁਤ ਸਾਰਾ ਧਨ ਹੋ ਜਾਵੇ ਤਾਂ ਮੈਂ ਸੁਖੀ ਹੋ ਜਾਵਾਂਗਾ। ਵੱਡੀਆਂ ਰਿਸ਼ਤਾਂ ਲੈਣੀਆਂ ਸ਼ੁਰੂ ਕਰਦਾ ਹੈ, ਬਲੈਕਾਂ ਕਰਦਾ ਹੈ, ਡਾਕੇ ਚੋਰੀਆਂ ਕਰਦਾ ਹੈ, ਬਹੁਤ ਤਰੀਕੇ ਸੇ ਧਨ ਇਕੱਠਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਕਰ ਵੀ ਲਿਆ ਲੱਖਾਂ ਕਰੋੜਾਂ ਰੁਪਇਆ ਉਸਨੇ ਕਿਸੇ ਤਰੀਕੇ ਸਿਰ ਪਿੱਛੋਂ ਨੂੰ ਜਾ ਕੇ। ਹਾਂ, ਮਨ ਕਿੰਨਾ ਠੰਡਾ ਹੈ, ਜਵਾਬ ਇਹੀ ਹੈ, ਮਨ ਤਾਂ ਚੱਲਦਾ ਫਿਰਦਾ। ਕੀ ਸੁੱਖ ਹੋਇਆ ਧਨ ਦੇ ਨਾਲ? ਕੋਈ ਕਹਿੰਦੇ ਮੱਛੀਆਂ ਕੋਠੀਆਂ ਪਾ ਲਵਾਂ, ਮੋਟਰਾਂ ਕਾਰਾਂ ਰੱਖ ਲਵਾਂ, ਇਸ ਤੋਂ ਇਲਾਵਾ ਬਾਗ ਬਗੀਚੇ ਫੁਲਵਾੜੀਆਂ ਬਹੁਤ ਕੁਛ ਕਰ ਲਵਾਂ, ਫਿਰ ਮੈਂ ਸੁਖੀ ਹੋ ਜਾਵਾਂਗਾ। ਉਹਨਾਂ ਤੋਂ ਜਾ ਕੇ ਪੁੱਛੋ, ਉਹ ਖੁਦ ਵੀ ਤੁਸੀਂ ਜਿੰਨਾ ਜਿੰਨਾ ਜ਼ਿਆਦਾ ਧਨ ਦੀ ਲਾਲਸਾ ਲੱਗੀ ਜਾਂਦੀ ਹੈ ਸੰਤੋਖ ਤੋਂ ਬਿਨਾਂ, ਉਨਾ ਜ਼ਿਆਦਾ ਹੀ ਦੁਖੀ ਹੁੰਦਾ ਚਲਾ ਜਾਂਦਾ। ਸੁਖੀ ਤਾਂ ਸੰਤੋਖੀ ਪੁਰਸ਼ ਹੁੰਦਾ ਹੈ, ਸਮ ਸੰਤੋਖ ਨਾ ਔਰ ਸੁਖ। ਜਿੰਨਾ ਵਾਹਿਗੁਰੂ ਨੇ ਦੇ ਦਿੱਤਾ ਉਹ ਤੇ ਹੀ ਪ੍ਰਸੰਨ ਰਹਿਣ ਵਾਲਾ ਪੁਰਸ਼ ਸੁਖੀ ਹੈ। ਹਾਂ, ਜਿਹੜਾ ਸੰਤੋਖੀ ਪੁਰਸ਼ ਹੈ, ਹਾਂ, ਸਤ ਟੁਕੜੇ ਕਪੀਨ ਦੇ ਭਾਵੇਂ ਉਹ ਰੂੜੀ ਤੇ ਬੈਠਾ ਹੈ, ਅਗਰ ਉਹਦੇ ਅੰਦਰ ਸੁਖ ਹੈ, ਸੱਤਾਂ ਬਿਲਾਤਾਂ ਦੇ ਬਾਦਸ਼ਾਹ ਵੀ ਉਹਦੇ ਸੁਖ ਦੇ ਮੁਕਾਬਲੇ ਦੇ ਵਿੱਚ ਹੇਜ। ਸਵਯੰ ਕਰਕੇ ਸੁਖ ਜੋ ਹੈ, ਸੁਖ ਇਸਦੇ ਅੰਦਰ ਹੈ। ਜਿੱਥੇ ਸੁਖ ਹੈ ਉੱਥੇ ਢੂੰਡਦਾ ਨਹੀਂ, ਢੂੰਡਣ ਦੀ ਜਾਂਚ ਨਹੀਂ, ਪਤਾ ਨਹੀਂ, ਇਸ ਕਰਕੇ ਹੀ ਇਹਨੂੰ ਸੁਖ ਲੱਭਦਾ ਨਹੀਂ। ਗੁਰੂ ਬਾਬਾ ਜੀ ਇੱਕ ਦਫਾ ਭਾਈ ਬਾਲੇ ਮਰਦਾਨੇ ਨੂੰ ਕਹਿ ਰਹੇ, ਭਾਈ ਬਾਲਾ ਸਾਰਾ ਸੰਸਾਰ ਦੁਖੀ। ਮਰਦਾਨਾ ਝੱਟ ਬੋਲ ਉੱਠਿਆ, ਮਹਾਰਾਜ ਇਹ ਧਨਾੜ ਅਮੀਰ ਆਦਮੀ ਵੀ ਦੁਖੀ ਹਨ, ਪਹਿਲਾਂ ਮੰਨ ਲਿਆ। ਉਹ ਲੋਕ ਜਿਹਨਾਂ ਪਾਸ ਆਪਣੀਆਂ ਜ਼ਰੂਰੀਅਤ ਪੂਰੀਆਂ ਕਰਨ ਵਾਸਤੇ ਜਿਤਨਾ ਧਨ ਦੌਲਤ ਨਹੀਂ ਜਿਤਨਾ ਚਾਹੀਦਾ, ਤਾਂ ਦੁਖੀ ਹੋਣਗੇ। ਅਮੀਰ ਧਨਾੜ ਗੁਰੂ ਜੀ ਕਹਿੰਦੇ ਵੀ ਦੁਖੀ ਹਨ। ਫਿਰ ਕਹਿਣ ਲੱਗਾ ਉਸ ਤੋਂ ਵੱਡੇ ਸੇਠ ਉਹ ਵੀ ਦੁਖੀ ਹਨ। ਫਿਰ ਵੱਡੇ ਵੱਡੇ ਅਹੁਦੇ ਦਾਰ ਜਿਹਨਾਂ ਹੱਥ ਵਿੱਚ ਬੜੀ ਹਕੂਮਤ ਹੈ ਉਹ ਵੀ ਦੁਖੀ, ਰਾਜੇ ਰਾਣੇ ਬਾਦਸ਼ਾਹ ਉਹ ਵੀ ਦੁਖੀ ਹਨ, ਸੱਤਾਂ ਦਾ ਵਲੈਤ ਸੱਤਾਂ ਵਲੈਤਾਂ ਦਾ ਬਾਦਸ਼ਾਹ ਉਹ ਵੀ ਦੁਖੀ ਹੈ, ਸਵਰਗ ਰਾਜਾ ਇੰਦਰ ਜੋ ਐਸ਼ਵਰਜ ਦੀ ਅਹੁਦੀ ਹੈ, ਰਿਕਾਰਡ ਹੈ ਸੁੱਖਾਂ ਦਾ ਜਿਹਨੂੰ ਕਹਿੰਦੇ ਜਿਸਮਾਨੀ ਸੁੱਖਾਂ ਦਾ, ਗੁਰੂ ਜੀ ਕਹਿੰਦੇ ਉਹ ਵੀ ਦੁਖੀ। ਮਰਦਾਨਾ ਇਹ ਗੱਲ ਸੁਣ ਕੇ ਬੜਾ ਹੈਰਾਨ ਹੋ ਗਿਆ, ਤੇ ਵੀ ਗੁਰੂ ਬਾਬਾ ਜੀ ਸਭ ਨੂੰ ਹੀ ਇਹ ਦੁਖੀ ਦੱਸੀ ਜਾਂਦੇ ਨੇ। ਫਿਰ ਪੁੱਛਣ ਲੱਗਿਆ, ਮਹਾਰਾਜ ਸੁਖੀ ਕੌਣ ਹੈ? ਕਹਿਣਗੇ ਸੁਖੀ ਉਹ ਪੁਰਸ਼ ਹੈ ਜੋ ਵਾਹਿਗੁਰੂ ਦੇ ਭਜਨ ਚ ਲੀਨ ਔਰ ਸੰਤੋਖ ਵਿੱਚ ਸੰਤੁਸ਼ਟ ਹੈ, ਉਹ ਪੁਰਸ਼ ਪਰਮ ਸੁਖੀ ਹੈ। ਦੁਖੀਆ ਸਭ ਸੰਸਾਰ ਨਾਨਕ ਦੁਖੀਆ, ਨਾਨਕ ਬਚਨ ਗੁਰੂ ਬਾਬਾ ਜੀ ਨੇ ਫਰਮਾਏ, ਮਰਦਾਨਾ ਸੁਣ ਕੇ ਚੁੱਪਤਾ ਹੋ ਗਿਆ, ਪਰ ਉਹਦਾ ਸੰਸਾਰ ਦੂਰ ਨਾ ਹੋ ਸਕਿਆ। ਸੰਸਾਰ ਉਹਦੇ ਚਿੱਤ ਵਿੱਚ ਰੜਕਦਾ ਹੀ ਰਿਹਾ, ਜਿਵੇਂ ਪੈਰ ਵਿੱਚ ਕੰਡਾ ਰੜਕਦਾ ਹੈ, ਉਹਦੇ ਮਨ ਵਿੱਚ ਸੰਸਾਰ ਰੜਕੀ ਹੀ ਗਿਆ। ਕਿਉਂਕਿ ਗੁਰੂ ਬਾਬਾ ਜੀ ਸਭ ਨੂੰ ਹੀ ਦੁਖੀ ਦੱਸੀ ਜਾ ਰਹੇ ਕਿ ਆਰਸਾਂ ਤਾਂ ਤਵੇਦੀਆਂ ਨੇ, ਵਾਹਿਗੁਰੂ ਦੇ ਪਿਆਰਿਆਂ ਤੋਂ ਬਿਨਾਂ ਸਭ ਨੂੰ ਦੁਖੀ ਦੱਸ ਰਹੇ। ਪੈਰ ਕਿਸੇ ਤਰ੍ਹਾਂ ਸਮਾਂ ਗੁਜ਼ਰਦਾ ਚਲੇਗਾ, ਗੁਰੂ ਬਾਬਾ ਜੀ ਸੰਸਾਰ ਦਾ ਨਿਸ਼ਤਾਰਾ ਕਰਦੇ ਕਰਦੇ ਥਾਂ ਥਾਂ ਵਿਚਰ ਰਹੇ। ਇੱਕ ਕੋਈ ਰਾਜਾ, ਉਸਦਾ ਰਾਜਕੁਮਾਰ ਹੈ, ਉਸਦੀ ਸ਼ਾਦੀ ਹੋਰ ਕਿਸੇ ਰਾਜਕੁਮਾਰੀ ਨਾਲ ਹੋ ਜਾਂਦੀ। ਉਸਨੂੰ ਪੇਕਿਆਂ ਵੱਲੋਂ ਬਹੁਤ ਕੁਛ ਧਨ ਦੌਲਤ ਮਿਲਿਆ, ਉਸਦੇ ਨਾਲ ਇੱਕ ਬੜਾ ਕੀਮਤੀ ਹਾਰ ਵੀ ਮਿਲਿਆ। ਉਸ ਹਾਰ ਨੂੰ ਉਹ ਲੜਕੀ ਸਹੁਰੇ ਘਰ ਵਿੱਚ ਆ ਕੇ ਤਾਂ ਮਹਾਰਾਣੀ ਕਹਾਉਣੀ ਸੀ, ਆ ਕੇ ਹਰ ਗੱਲ ਵਿੱਚ ਪਹਿਨ ਕੇ ਰੱਖਦੀ ਹੈ। ਸਮਾਂ ਗੁਜ਼ਰਦਾ ਚਲਾ ਗਿਆ। ਇੱਕ ਦਿਨ ਇਸ਼ਨਾਨ ਕਰਨ ਵਾਸਤੇ ਉਸਨੇ ਆਪਣੇ ਗਲ ਤੋਂ ਉਹ ਹਾਰ ਲਾਹਿਆ, ਬਾਹਰ ਗੁਸਲਖਾਨੇ ਦੇ ਖੁੰਟੀ ਉਹਦੇ ਵਿੱਚ ਟੰਗ ਦਿੱਤਾ, ਆਪ ਗੁਸਲਖਾਨੇ ਪ੍ਰਵੇਸ਼ ਕੀਤਾ, ਇਸ਼ਨਾਨ ਸ਼ੁਰੂ ਕਰਕੇ ਬਸਤਰ ਵਗੈਰਾ ਪਹਿਨ ਕੇ ਉਹ ਆਪਣੇ ਹੋਰ ਇੱਧਰ ਉੱਧਰ ਕੰਮਾਂ ਕਾਰਾਂ ਫਿਰਨ ਤੁਰਨ ਵਿੱਚ ਲੱਗੀ। ਇਲ ਦੀ ਨਿਗਾਹ ਬੜੀ ਤੇਜ਼ ਹੁੰਦੀ ਹੈ, ਬਹੁਤ ਉੱਚੀ ਉੱਡਦੀ ਹੁੰਦੀ ਹੈ, ਉਹਦੀ ਨਿਗਾਹ ਜ਼ਮੀਨ ਤੇ ਬਹੁਤ ਛੋਟੀ ਛੋਟੀ ਚੀਜ਼ ਪਈ ਉਸ ਤੇ ਵੀ ਜਾ ਪੈਂਦੀ। ਹਾਂ, ਜਿੱਥੇ ਜਿੱਠਾ ਮਿਰਚ ਤੋਂ ਇਲ ਬਾਠੀ ਆਏ, ਮੁਰਦਾ ਪਿਆ ਦੇਖਦੀ ਉੱਥੇ ਨਟਕੇ ਜਾਂਦੀ ਹੈ ਖਾਣ ਵਾਲੀ ਚੀਜ਼। ਇਹ ਹਾਰ ਚਮਕ ਰਿਹਾ ਸੀ, ਇਹਦੇ ਲਾਲ ਸੂਰਜ ਦੀ ਰੋਸ਼ਨੀ ਵਿੱਚ ਦਮਕਾਂ ਮਾਰ ਰਹੇ ਸਨ। ਸੋ ਇਹਨਾਂ ਚਮਕਿਆਂ ਨੂੰ ਦੇਖ ਕੇ ਇਲ ਦੇ ਚਿੱਤ ਵਿੱਚ ਖਿਆਲ ਆਇਆ ਕੋਈ ਖਾਣ ਵਾਲੀ ਚੀਜ਼ ਹੈ। ਇਉਂ ਉੱਡਦਿਆਂ ਉੱਡਦਿਆਂ ਹੌਲੀ ਹੌਲੀ ਚੱਕਰ ਕੱਟਦੇ ਕੱਟਦੇ ਨੀਚੇ ਆ ਕੇ ਜਿਉਂ ਝਪੱਟਾ ਮਾਰਿਆ, ਉਸ ਹਾਰ ਨੂੰ ਆਪਣੇ ਪੰਜਾਂ ਵਿੱਚ ਫਸਾ ਕੇ ਲੈ ਜਾਂਦੀ। ਇੱਕ ਜੰਗਲ ਵਿੱਚ ਪੁਰਾਣਾ ਬੋਟ ਸੀ, ਪੁਰਾਣਾ ਬਰੋਟਾ ਸੀ, ਛੱਪੜ ਦੇ ਕਿਨਾਰੇ ਸੀ, ਉਹਦੇ ਉੱਪਰ ਉਸਦਾ ਆਲਣਾ ਸੀ। ਜਾ ਕੇ ਇਲਣੇ ਉਸ ਹਾਰ ਨੂੰ ਆਪਣੇ ਆਲਣੇ ਵਿੱਚ ਰੱਖ ਦਿੱਤਾ, ਜਿਹਦੇ ਵਿੱਚੋਂ ਥੋੜਾ ਜਿਹਾ ਹਿੱਸਾ ਉਸ ਆਲਣੇ ਤੋਂ ਨੀਚੇ ਲਟਕਦਾ ਰਹਿ ਗਿਆ, ਜਿਸਦਾ ਅਕਸ਼ ਉਹ ਜਿਹੜਾ ਛੱਪੜ ਨੀਚੇ ਸੀ ਉਸਦੇ ਟਿੱਗੇ ਔਰ ਸਾਹ ਪਾਣੀ ਵਿੱਚ ਪ੍ਰਤੀਤ ਹੁੰਦਾ ਸੀ। ਸੋ ਕੁਛ ਸਮੇਂ ਤੋਂ ਬਾਅਦ ਉਸ ਰਾਣੀ ਨੂੰ ਯਾਦ ਆਇਆ, ਮੇਰਾ ਹਾਰ ਗੁਆਚ ਗਿਆ, ਬੜਾ ਦੁੱਖ ਹੈ, ਢੂੰਡ ਕੀਤੀ ਇੱਧਰ ਉੱਧਰ ਲੇਕਿਨ ਨਾ ਲੱਭਿਆ। ਸ਼ਾਮ ਦੇ ਵਕਤ ਰਾਜਾ ਆਇਆ, ਉਸਨੂੰ ਕਹਿਣ ਲੱਗੇ ਮੇਰਾ ਹਾਰ ਗੁਆਚ ਗਿਆ ਹੈ। ਕਹਿਣ ਲੱਗੇ ਫਿਕਰ ਨਾ ਕਰੋ, ਮੈਂ ਹੁਣੀ ਡੌਂਡੀ ਫਰਵਾ ਦਿੰਦਾ, ਜਿਸਨੂੰ ਮਿਲੇਗਾ ਦੇ ਜਾਏਗਾ ਉਸਨੂੰ ਬੜਾ ਆਰਾਮ ਦੇ ਦਿਆਂਗੇ। ਡੌਂਡੀ ਫਰਵਾ ਦਿੱਤੀ ਰਾਜਾ ਨੇ, ਤੇ ਰਾਣੀ ਦਾ ਹਾਰ ਗੁਆਚ ਗਿਆ, ਕੋਈ ਲਿਆ ਕੇ ਦੇਵੇ ਉਹਨੂੰ ਬੜਾ ਆਰਾਮ ਦਿੱਤਾ ਜਾਏਗਾ। ਪਰ ਕਈ ਦਿਨ ਗੁਜ਼ਰ ਗਏ, ਕੋਈ ਜਵਾਬ ਨਹੀਂ ਮਿਲਿਆ। ਫਿਰ ਰਾਣੀ ਕਹਿਣ ਲੱਗੀ, ਕੋਈ ਪਤਾ ਨਹੀਂ ਲੱਗਿਆ ਮੇਰੇ ਹਾਰ ਦਾ, ਕੋਸ਼ਿਸ਼ ਕਰੋ। ਕਹਿੰਦਾ ਕੋਈ ਗੱਲ ਨਹੀਂ, ਫਿਰ ਡੌਂਡੀ ਫਰਵਾ ਦਿੰਦਾ। ਡੌਂਡੀ ਫਰਵਾ ਦਿੱਤੀ, ਨਾਰਾਇਣ ਦਾ ਹਾਰ ਗੁਆਚ ਗਿਆ, ਜੋ ਕੋਈ ਲਿਆ ਕੇ ਦੇ ਸਕੇ ਉਸਨੂੰ ਬਹੁਤ ਇਨਾਮ, ਅਗਰ ਕੋਈ ਪਤਾ ਵੀ ਦੇ ਦੇਵੇ ਕਿਸੇ ਥਾਂ ਹੈ ਉਸਨੂੰ ਵੀ ਬਹੁਤ ਇਨਾਮ ਦਿੱਤਾ ਜਾਏਗਾ। ਸੋ ਇਹ ਸਭ ਦੇ ਕੰਨੀ ਆਵਾਜ਼ ਪਈ, ਇੱਕ ਲੱਕੜਹਾਰਾ ਉਹ ਸ਼ਹਿਰ ਵਿੱਚ ਰਹਿੰਦਾ, ਸਵੇਰੇ ਹੀ ਲੱਕੜਾਂ ਚੁਗਣ ਵਾਸਤੇ ਘਰੋਂ ਚਲਿਆ ਜਾਂਦਾ, ਸਾਰਾ ਦਿਨ ਵਿੱਚ ਲੱਕੜਾਂ ਦੀ ਭਰੀ ਇਕੱਠੀ ਕਰਦਾ ਹੈ, ਔਰ ਬਾਜ਼ਾਰ ਵਿੱਚ ਆ ਕੇ ਉਹ ਦੋ ਚਾਰ ਰੁਪਏ ਦੀ ਵੇਚਦਾ, ਘਰ ਦਾ ਗੁਜ਼ਾਰਾ ਚਲਾਉਂਦਾ ਹੈ। ਇੱਕ ਦਿਨ ਦਾ ਜ਼ਿਕਰ, ਉਹ ਸਿਰ ਤੇ ਲੱਕੜਾਂ ਲਈ ਆ ਰਿਹਾ ਹੈ, ਉਸ ਨੂੰ ਕੁਛ ਗਰਮੀ ਪ੍ਰਤੀਤ ਹੋਈ। ਉਹ ਛੱਪੜ ਜਿਸਦੇ ਕਿਨਾਰੇ ਬਰੋਟੀ ਦਾ ਦਰਖਤ ਸੀ, ਉਸਨੇ ਉਹ ਆਪਣੀ ਲੱਕੜਾਂ ਦੀ ਭਰੀ ਸਿੱਟ ਕੇ ਦਮ ਲੈਣ ਵਾਸਤੇ ਬੈਠ ਗਿਆ। ਉੱਚਾ ਥਾਂ ਸੀ ਪਾਣੀ, ਉਹ ਛੱਪੜ ਨੀਵਾ ਸੀ ਬਹੁਤ, ਤਰੀਕਿਆਂ ਤੇ ਸਾਫ ਪਾਣੀ ਸੀ, ਕਿਨਾਰੇ ਬੈਠੇ ਨੇ। ਸੱਚਨ ਜੀ ਦੀ ਜਦੋਂ ਪਾਣੀ ਵੱਲ ਨਿਗਾਹ ਮਾਰੀ, ਉਸਨੂੰ ਹਾਰ ਦਾ ਅਕਸ਼ ਪ੍ਰਤੀਤ ਹੋਇਆ, ਕਿਉਂਕਿ ਸਾਫ ਸੀਗੇ ਪਾਣੀ ਵਿੱਚ ਡੀਂਘਾ ਸੀ, ਹੈ ਸੀ ਦਰਸਲ ਉੱਪਰ ਕਿਲੇ ਦੇ ਆਲਣੇ ਵਿੱਚ। ਉਸਨੇ ਐਸਾ ਸਮਝਿਆ ਵੀ ਰਾਜਾ ਨੇ ਡਾਉਣੀ ਫਰਵਾਈ ਹੋਈ ਹੈ, ਉਸਦੀ ਰਾਣੀ ਦਾ ਬੜਾ ਬੇਕੀਮਤਾ ਹਾਰ ਗੁਆਚ ਗਿਆ ਹੈ, ਜੇ ਕੋਈ ਲਿਆ ਕੇ ਦੇਵੇ ਤਾਂ ਬੜਾ ਇਨਾਮ ਮਿਲੇਗਾ। ਇਹ ਤਾਂ ਬਹੁਤ ਹੀ ਅੱਛੀ ਗੱਲ ਹੋਈ, ਅੱਜ ਮੈਨੂੰ ਕੱਢ ਕੇ ਲੈ ਜਾਵਾਂਗਾ, ਹਜ਼ਾਰਾਂ ਰੁਪਏ ਇਨਾਮ ਮਿਲ ਜਾਏ। ਉਸਨੇ ਜੱਟ ਹੀ ਆਪਣੇ ਕੱਪੜੇ ਲੀੜੇ ਲਾ ਕੇ ਪਾਣੀ ਵਿੱਚ ਪ੍ਰਵੇਸ਼ ਕੀਤਾ। ਪਾਣੀ ਪ੍ਰਵੇਸ਼ ਕਰਨ ਦੀ ਦੇਰ ਸੀ, ਟਿੱਕਿਆ ਸਾਫ਼ ਪਾਣੀ ਹਿੱਲ ਗਿਆ, ਚਿੱਕੜ ਹਿੱਲ ਗਿਆ, ਸਾਫ਼ ਉੱਠ ਕੇ ਪਾਣੀ ਵਿੱਚ ਹੀ ਦਿਸਣਾ ਸੀ ਨਾ। ਜਦੋਂ ਪਾਣੀ ਹਿੱਲ ਗਿਆ, ਗੰਧਲਾ ਹੋ ਗਿਆ ਪਾਣੀ, ਉੱਥੇ ਉਹਦਾ ਅਕਸ਼ ਕਿਵੇਂ ਦਿਸੇ, ਉਹ ਦਿਸਣਾ ਬੰਦ ਹੋ ਗਿਆ। ਭਾਵੇਂ ਬੜਾ ਚਿੱਕੜ ਮੱਧਿਆ ਵੀ ਇੱਥੇ ਸੀ, ਪਰ ਨਹੀਂ ਲੱਭਿਆ। ਹਾਰ ਕੇ ਘਰ ਆ ਗਿਆ, ਲੱਕੜਾਂ ਵੇਚੀਆਂ, ਜਦੋਂ ਘਰ ਪਹੁੰਚਿਆ ਸਰੀਰ ਨੂੰ ਮਿੱਟੀ ਚਿੱਕੜ ਲੱਗਿਆ, ਵੇਖਿਆ ਉਸਦੇ ਘਰਵਾਲੀ ਨੇ ਪੁੱਛਿਆ ਕੀ ਗੱਲ ਹੈ, ਸਰੀਰ ਨੂੰ ਇੰਨਾ ਕਿਉਂ ਲੱਗਿਆ ਹੈ। ਸਾਰੀ ਗੱਲ ਦੱਸੀ, ਕਹਿਣ ਲੱਗਾ ਮੈਂ ਲੱਕੜਾਂ ਨਹੀਂ ਆਉਂਦਾ, ਮੈਨੂੰ ਗਰਮੀ ਕੁਛ ਮਹਿਸੂਸ ਹੋਈ, ਛੱਪੜ ਹੈ ਇੱਕ ਜੰਗਲ ਵਿੱਚ, ਉਹਦੇ ਕਿਨਾਰੇ ਬੋਹੜ ਦਾ ਦਰਖਤ ਹੈ, ਉੱਥੇ ਸਿੱਟ ਕੇ ਮੈਂ ਬੈਠ ਗਿਆ। ਸੱਚਨ ਚੇਤੀ ਮੈਂ ਕਿਨਾਰੇ ਤੇ ਬੈਠਾ ਸੀ, ਮੇਰੀ ਨਿਗਾਹ ਛੱਪੜ ਵਿੱਚ ਗਈ, ਉੱਥੇ ਹਾਰ ਪਿਆ। ਮੈਂ ਡੌਂਡੀ ਸੁਣੀ ਹੋਈ ਸੀ, ਮਹਾਰਾਣੀ ਦਾ ਹਾਰ ਗੁਆਚ ਗਿਆ, ਜੇ ਕੋਈ ਲਿਆ ਕੇ ਦੇਵੇ ਹਜ਼ਾਰ ਰੁਪਏ ਉਸਨੂੰ ਇਨਾਮ ਮਿਲੇਗਾ। ਮੈਂ ਸੋਚਿਆ ਬੜੀ ਮੌਜ ਹੋ ਗਈ, ਤਾਂ ਆਹ ਹੁਣ ਲੈ ਜਾਵਾਂਗੇ, ਹਜ਼ਾਰਾਂ ਰੁਪਏ ਮਿਲ ਜਾਣੇ ਹਨ। ਕਹਿੰਦੇ ਮੈਂ ਪਾਣੀ ਵਿੱਚ ਪ੍ਰਵੇਸ਼ ਕੀਤਾ, ਪਰ ਬੜਾ ਢੂੰਡਿਆ, ਬੜਾ ਚਿੱਕਣ ਮਧਿਆ, ਮੈਨੂੰ ਹਾਰ ਨਾ ਦੇ। ਅੱਛਾ ਕੋਈ ਗੱਲ ਨੀ, ਕੱਲ ਲੱਭ ਜਾਏਗਾ, ਹੈ ਉੱਥੇ, ਕੱਲ ਨੂੰ ਮੈਂ ਲੱਕੜਾਂ ਚੁਗਣ ਨਹੀਂ ਜਾਵਾਂਗੇ, ਸਿੱਧਾ ਉੱਥੇ ਪਹੁੰਚ ਜਾਵਾਂਗਾ। ਦੂਸਰੇ ਦਿਨ ਸਵੇਰੇ ਹੀ ਲੱਕੜਾਂ ਚੁਗਣ ਨਹੀਂ ਗਿਆ, ਉੱਥੇ ਪਹੁੰਚ ਗਿਆ। ਪਾਣੀ ਟਿੱਕ ਗਿਆ, ਸਾਫ਼ ਹੈ, ਉਹਦੇ ਵਿੱਚ ਜਿਉਂ ਕਿ ਤਿਉਂ ਉਹ ਹਿੱਸਾ ਜਿਹੜਾ ਹਾਰ ਦਾ ਆਲਣੇ ਦੇ ਨੀਚੇ ਲਟਕਦਾ ਸੀ, ਉਹਦਾ ਅਕਸ਼ ਜਿਉਂ ਕਿ ਤਿਉਂ ਪੈਂਦਾ ਸੀ, ਸੱਚਾ ਪ੍ਰਤੀਤ ਹੁੰਦਾ ਸੀ। ਉਸਨੇ ਜੱਟੀ ਆਪਣੇ ਵਸਤਰ ਉਤਾਰ ਕੇ ਪਾਣੀ ਪ੍ਰਵੇਸ਼ ਕੀਤਾ, ਜੋ ਪਾਣੀ ਪ੍ਰਵੇਸ਼ ਕੀਤਾ ਚਿੱਕੜ ਹਿੱਲ ਗਿਆ, ਉਹ ਜਿਹੜਾ ਅਕਸ਼ ਦੀਨਾ ਸੀ ਗੁੰਮ ਹੋ ਗਿਆ, ਕਿਉਂਕਿ ਸਾਫ਼ ਟਿੱਕ ਕੇ ਪਾਣੀ ਵਿੱਚ ਹੀ ਦਿਸਣਾ ਸੀ। ਬੜੀ ਦੇਰ ਤੱਕ ਚਿੱਕੜ ਮਧਿਆ, ਨਹੀਂ ਲੱਭਿਆ। ਇਸੀ ਤਰ੍ਹਾਂ ਕਈ ਦਿਨ ਕਰਦਾ ਰਿਹਾ, ਜਦੋਂ ਆਵੇ ਉਸਨੂੰ ਉਹ ਸਾਫ਼ ਟਿੱਕ ਗਿਆ ਪਾਣੀ ਹੋਣ ਕਰਕੇ ਅਕਸ਼ ਵਿੱਚ ਨਜ਼ਰ ਆਵੇ ਪਾਣੀ ਦੇ, ਜੋ ਸੁਣਨ ਲੱਗੇ ਚਿੱਕੜ ਹਿੱਲ ਜਾਵੇ। ਸੋਚਿਆ ਹੈ ਇੱਥੇ ਲੱਭਦਾ ਨੀ, ਗੱਲ ਕੀ ਹੈ। ਤਾਂ ਫਿਰ ਉਸਨੇ ਇਹ ਵੀ ਸੁਣਿਆ ਹੋਇਆ ਸੀ, ਜੇ ਕੋਈ ਦੱਸ ਵੀ ਦੇਵੇ, ਪਤਾ ਪਤਾ ਦੇ ਦੇਵੇ ਫਲਾਣੇ ਤਾਂ ਹਾਰ ਹੈ, ਉਹਨੂੰ ਬੜਾ ਇਨਾਮ ਦੇ ਦਿੱਤਾ ਜਾਏ। ਹੁਣ ਉਸਨੇ ਰਾਜਾ ਦੇ ਦਰਬਾਰ ਬਹਾਰ ਦਰਬਾਨ ਨੂੰ ਮਿਲ ਕੇ ਕਿਹਾ, ਦਰਬਾਨ ਬੋਲੋ ਰਾਜਾ ਜੀ ਨੂੰ, ਮੈਂ ਰਾਣੀ ਦੇ ਹਾਰ ਦੀ ਵਾਰ ਤੁਹਾਨੂੰ ਦੱਸਣਾ, ਮੈਨੂੰ ਪਤਾ ਜਿੱਥੇ ਹੈ। ਰਾਜਾ ਦੇ ਪਾਸ ਜਾ ਕੇ ਦਰਬਾਨ ਨੇ ਅਰਜ਼ ਕੀਤੀ, ਸਰਕਾਰ ਇੱਕ ਕੋਈ ਬਾਹਰ ਆਦਮੀ ਖੜਾ ਹੈ, ਉਹ ਕਹਿੰਦਾ ਹੈ ਮੈਂ ਹਾਰ ਦੀ ਬਾਬਤ ਦੱਸਣਾ ਹੈ, ਉਹਨੂੰ ਅੱਗੇ ਬੁਲਾਓ ਤੇ ਉਸ ਤੋਂ ਪੁੱਛੋ ਜਿੱਥੇ ਹਾਰ ਹੈ। ਸੋ ਰਾਜਾ ਨੇ ਉਸਨੂੰ ਅੱਗੇ ਬੁਲਾਇਆ, ਉਸਨੇ ਰਾਜਾ ਨੂੰ ਸਲਾਮਾ ਕੀਤੀ, ਹਾਂ ਪੁੱਛਣਗੇ ਤੂੰ ਕੌਣ ਹੈ ਵੀ ਕਹਾਂਗੇ ਸਰਕਾਰ ਮੈਂ ਇੱਕ ਲੱਕੜਹਾਰਾਂ। ਲੱਕੜਾਂ ਚੁੱਕਣ ਵਾਲਾ ਲੱਕੜਾਂ ਚੁੱਕ ਕੇ ਬਾਜ਼ਾਰ ਵਿੱਚ ਵੇਚ ਕੇ ਜਿਹੜੇ ਚਾਰ ਪੈਸੇ ਉਹਨੇ ਉਹਦੇ ਨਾਲ ਗੁਜ਼ਾਰਾ ਕਰਨ ਵਾਲਾ ਗਰੀਬ ਆਦਮੀ। ਫਿਰ ਕਿਉਂ ਆਇਆ ਮੈਨੂੰ ਮਹਾਰਾਣੀ ਦੇ ਹਾਲ ਦਾ ਪਤਾ ਹੈ, ਜੇ ਕੋਈ ਆਪਣਾ ਮੋਹਤ ਬਿਰਾਦਮੀ ਭੇਜਦੇ ਹੋ ਮੈਂ ਉਹਨੂੰ ਦਿਖਾ ਸਕਦਾ, ਆਪਣਾ ਮੋਹਤ ਬਿਰਾਦਮੀ ਭੇਜੋ ਮੇਰੇ ਨਾਲ ਕੋਈ। ਰਾਜਾ ਨੇ ਜਿਹੜਾ ਉਸਦਾ ਖਾਸ ਮੋਹਤ ਹੋਣਾ ਉਸਨੂੰ ਭੇਜਦਾ ਵੀ ਜਾ ਕੇ ਦੇਖ ਗਿਆ। ਇਸ ਦੇ ਨਾਲ ਜਾ ਕੇ ਛੱਪੜ ਦੇ ਕਿਨਾਰੇ ਦੇ ਖੜਕੇ ਟਿਕਿਆ ਪਾਣੀ ਸੀ, ਸਾਫ਼ ਪਾਣੀ ਸੀ, ਉਹਦੇ ਵਿੱਚ ਅਕਸ ਪੈ ਰਿਹਾ ਸੀ ਹਾਰ ਦਾ। ਉਹ ਦੇਖੋ ਉਹ ਹਾਰ ਪਿਆ, ਨਿਗਮ ਮਾਰੋ ਅੱਛੀ ਤਰ੍ਹਾਂ ਹੈ ਕਿ ਨਾ। ਉਹ ਕਹਿੰਦਾ ਹਾਂ, ਬਸ ਟੂੰਡ ਕਰ ਲੈਣੀ ਤੁਹਾਡੀ ਆਪਣੀ ਹਿੰਮਤ ਹੈ, ਮੈਨੂੰ ਇਨਾਮ ਦਵਾ ਦਿਓ ਜਿੰਨਾ ਕੁ ਰੱਖਿਆ ਹੋਇਆ। ਉਸਨੂੰ ਜੋ ਰੱਖਿਆ ਸੀ ਇਨਾਮ ਦਵਾ ਦਿੱਤਾ। ਫਿਰ ਉਸਨੇ ਆ ਕੇ ਕਿਹਾ ਹਾਂ ਸਰਕਾਰ, ਉੱਥੇ ਮੈਂ ਦੇ ਕੇ ਆਇਆ ਹਾਂ ਛੱਪੜ ਵਿੱਚ ਹਾਰ ਪਿਆ। ਹਾਂ ਉੱਥੇ ਵੀ ਕਿਸੇ ਤਰ੍ਹਾਂ ਢੂੰਡ ਸ਼ੁਰੂ ਹੋਈ ਜਿਵੇਂ ਉਹ ਢੂੰਡਦਾ ਸੀ। ਉਹਨਾਂ ਲੋਕਾਂ ਨੇ ਵੀ ਇਵੇਂ ਢੂੰਡ ਸ਼ੁਰੂ ਕੀਤਾ। ਜਿੱਥੇ ਹਾਰ ਦਾ ਸਿਰਫ ਅਕਸ਼ ਪੈਂਦਾ ਸੀ ਉੱਥੇ ਢੂੰਡਦੇ ਆ, ਜਦੋਂ ਵੜਦੇ ਨੂੰ ਪਾਣੀ ਚ ਫਿਰ ਹਿੱਲ ਜਾਂਦਾ ਅਕਸ਼ ਗੁੰਮ। ਕਿਸੇ ਤਰ੍ਹਾਂ ਬਹੁਤ ਦੇਰ ਤੱਕ ਢੂੰਡ ਜਾਰੀ ਰਹੀ, ਚੰਗੇ ਚੰਗੇ ਅਹਿਲਕਾਰ ਵੀ ਢੂੰਡ ਸਕੇ। ਰਾਜਾ ਨੇ ਸੋਚਿਆ ਮੇਰੀ ਰਾਣੀ ਰੋਜ਼ ਰੋਂਦੀ ਹੈ ਮੇਰੇ ਕੋਲੇ, ਸਭ ਤੋਂ ਜ਼ਿਆਦਾ ਦੁੱਖ ਤਾਂ ਮੈਨੂੰ ਹੀ ਹੈ, ਮੈਂ ਕਿਉਂ ਨਾ ਕੋਸ਼ਿਸ਼ ਕਰਾਂ। ਇੱਕ ਦਿਨ ਰਾਜਾ ਵੀ ਗਿਆ, ਕਹਿਣ ਲੱਗੇ ਦੇਖੋ ਸਰਕਾਰ ਭੋਗ ਪਿਆ ਸੀ, ਢੂੰਡ ਥੱਕ ਗਏ, ਸਾਨੂੰ ਨਹੀਂ ਲੱਭਿਆ, ਹੁਣ ਤੁਸੀਂ ਢੂੰਡੋ। ਉਹਨੇ ਵੀ ਉਸ ਤਾਂ ਢੂੰਡਣਾ ਸ਼ੁਰੂ ਕੀਤਾ ਜਿਵੇਂ ਉਹ ਢੂੰਡਦੇ ਸਨ। ਬਸ ਤੋਂ ਉਤਾਰ ਕੇ ਛੱਪੜ ਚ ਵੜਿਆ, ਜਦੋਂ ਚਿੱਕੜ ਹਿੱਲ ਗਿਆ ਹਾਰ ਦਾ ਅਕਸ਼ ਗੁੰਮ। ਬੜੀ ਦੇਰ ਤੱਕ ਸਾਰੇ ਹੀ ਚਿੱਕੜ ਚ ਲਿਬੜੇ ਬੈਠੇ ਹਨ। ਇੱਕ ਸਿਆਣਾ ਆਦਮੀ ਆ ਗਿਆ, ਆ ਕੇ ਪੁੱਛਦਾ ਹੈ ਤੁਸੀਂ ਰਾਜਾ ਦੇ ਸਮੇਤ ਸਾਰੇ ਹਿਲਕਾ ਇੱਥੇ ਚਿੱਕੜ ਚ ਲਿਬੜੇ ਬੈਠੇ ਹੋ, ਕੀ ਗੱਲ ਹੈ, ਕੀ ਦੁੱਖ ਹੈ ਤੁਹਾਨੂੰ? ਕਹਿਣ ਲੱਗੇ ਜੀ ਮਹਾਰਾਣੀ ਦਾ ਹਾਰ ਗੁਆਚ ਗਿਆ ਹੈ, ਇਹ ਛੱਪੜ ਵਿੱਚ ਹੈ, ਢੂੰਡਦੇ ਢੂੰਡਦੇ ਅਸੀਂ ਥੱਕ ਗਏ, ਸਾਨੂੰ ਲੱਭਦਾ ਨੀ, ਬੜੀ ਦੇਰ ਹੋ ਗਈ ਢੂੰਡਦੇ ਨੂੰ। ਉਹ ਕਹਿਣ ਲੱਗਾ ਮੈਨੂੰ ਦਿਖਾਊਗਾ ਕਿੱਥੇ ਹੈ, ਬਹਿ ਜਾਓ ਥੋੜੀ ਦੇਰ। ਬੈਠ ਕੇ ਕੁਛ ਦੇਰ ਵਿੱਚ ਚਿੱਕੜ ਨੀਚੇ ਜਾ ਜਮਿਆ, ਪਾਣੀ ਉੱਪਰ ਸਾਫ਼ ਦਿਖ ਗਿਆ। ਉਹਦੇ ਵਿੱਚ ਤੁਹਾਰ ਦਾ ਥੋੜਾ ਜਿਹਾ ਜੋ ਬਾਹਰ ਸੀ ਆਲਣੇ ਦੇ ਨੀਚੇ ਲਟਕਦਾ ਉਸਦਾ ਦਿਖਾ ਦਿੱਤਾ। ਕਹਿਣਗੇ ਆਹ ਪਿਆ ਦੇਖਾ ਕੁਛ। ਉਸਨੇ ਚੱਕ ਸਮਝ ਲਿਆ, ਸਿਆਣਾ ਸੀ, ਜਾਣਿਆ ਵੀ ਰਾਜਾ ਦੇ ਸਮੇਤ ਸਾਰੇ ਬੁੱਧੂ, ਕਿਸੇ ਨੂੰ ਵੀ ਅਕਲ ਨਹੀਂ ਹੈ। ਸੰਯੋਗ ਕਰਕੇ ਕਹਿਣ ਲੱਗਾ ਜੇ ਭਲਾ ਤੁਹਾਡਾ ਹਾਰ ਮੈਂ ਤੁਹਾਨੂੰ ਦੇ ਦਵਾਂ, ਲੱਭਦੇ ਹਾਂ ਦੱਸੋ। ਫਿਰ ਕਹਿਣਗੇ ਜਿੰਨਾ ਅਸੀਂ ਇਨਾਮ ਰੱਖਿਆ ਤੁਹਾਨੂੰ ਦੇਵਾਂਗੇ। ਉਹ ਕਹਿੰਦੇ ਇਨਾਮ ਤਾਂ ਬੜੀ ਮਿਹਰਬਾਨੀ ਹੈ, ਤਾਂ ਤੁਹਾਡਾ ਹਾਰ ਮੈਂ ਲਿਆ ਦਿੰਦਾ। ਇਹੋ ਜਿਹਾ ਸਿਆਣਾ ਆਦਮੀ ਕਦੋਂ ਇਨਾਮ ਲੈਂਦਾ? ਇਉਂ ਕਰਕੇ ਉੱਪਰ ਚੜਿਆ ਬਰੋਟਰੀ ਦੇ, ਜਦਕਿ ਜਿੱਥੇ ਆਲਣੇ ਵਿੱਚ ਹਾਰ ਪਿਆ ਸੀ ਉੱਥੋਂ ਚੱਕ ਕੇ ਲਿਆ ਕੇ ਰਾਜਾ ਦੇ ਅੱਗੇ ਰੱਖ ਦਿੱਤਾ। ਇਹ ਦ੍ਰਿਸ਼ਟਾਂਤ ਹੈ, ਮਿਸਾਲ ਹੈ, ਜਿਵੇਂ ਹਾਰ ਦੀ ਢੂੰਡ ਗਲਤ ਸੀ, ਢੂੰਡਣ ਵਾਲੇ ਬਿਲਕੁਲ ਗਲਤੀ ਤੇ ਉੱਥੇ ਢੂੰਡਦੇ ਸਨ ਜਿੱਥੇ ਹਾਰ ਦਾ ਸਿਰਫ ਅਕਸ਼ ਪੈਂਦਾ ਸੀ, ਉਹ ਵੀ ਸਾਫ਼ ਤੇ ਟਿਕੇ ਪਾਣੀ ਵਿੱਚ। ਜਦੋਂ ਪਾਣੀ ਗਦਲ ਜਾਂਦਾ ਅਕਸ਼ ਗੁੰਮ ਹੋ ਜਾਂਦਾ। ਇਸੀ ਤਰ੍ਹਾਂ ਸਾਰੀ ਦੁਨੀਆਂ ਸੁੱਖ ਨੂੰ ਢੂੰਡਦੀ ਹੈ। ਸੁੱਖ ਦਰਅਸਲ ਹਰ ਇੱਕ ਦੇ ਅੰਦਰ ਹੈ। ਸੁੱਖ ਦਾ ਸਾਗਰ, ਸੁੱਖ ਦਾ ਸੋਮਾ, ਆਨੰਦ ਦਾ ਸਮੁੰਦਰ ਵਾਹਿਗੁਰੂ ਹਰ ਇੱਕ ਦੇ ਅੰਦਰ ਠਾਠਾ ਮਾਰ ਰਿਹਾ, ਪਰ ਉਸਦਾ ਪਤਾ ਨਹੀਂ। ਇਹ ਤਾਂ ਉੱਥੇ ਢੂੰਡਦਾ ਹੈ ਜਿੱਥੇ ਸਿਰਫ ਥੋੜਾ ਜਿਹਾ ਉੱਥੇ ਅਕਸ਼ਚਾ ਪੈਂਦਾ ਹੈ, ਅਕਸ਼ ਪੈ ਕੇ ਫਿਰ ਗੁੰਮ ਹੋ ਜਾਂਦਾ ਹੈ। ਸਾਰੀ ਦੁਨੀਆਂ ਉੱਥੇ ਹੀ ਢੂੰਡ ਰਹੀ ਹੈ। ਦੁਨੀਆਂ ਦੇ ਪਦਾਰਥਾਂ ਵਿੱਚ, ਪੰਜਾਂ ਗਿਆਨ ਇੰਦਰੀਆਂ ਦੇ ਵਿੱਚ ਜਿੱਥੇ ਥੋੜਾ ਜਿਹਾ ਅਕਸ਼ ਮਨ ਦੇ ਟਿਕਾ ਕਰਕੇ ਪ੍ਰਤੀਤ ਹੁੰਦਾ ਹੈ, ਅਸਲ ਮੈਨੇ ਵਿੱਚ ਸੁੱਖ ਤਾਂ ਆਤਮਾ ਦਾ ਹੀ ਹੈ। ਗਲਤੀ ਕਰਕੇ ਮਨ ਦਾ ਫਲਾਂ ਵਸਤੂ ਵਿੱਚ ਮੈਨੂੰ ਇਉਂ ਢੂੰਡਦੀ ਢੂੰਡਦੀ ਸਾਰੀ ਦੁਨੀਆਂ ਥੱਕ ਗਈ। ਤਦੇ ਸੁੱਖ ਦੇ ਦੇਵਤਾ ਦਾ ਦਰਸ਼ਨ ਅਜੇ ਤੱਕ ਇੰਦਰ ਲੋਕ ਤੱਕ ਇੰਦਰ ਦੇ ਬਾਦਸ਼ਾਹ ਨੂੰ ਵੀ ਨਹੀਂ ਪ੍ਰਾਪਤ ਹੋਇਆ, ਸਿਵਾਏ ਉਹਨਾਂ ਲੋਕਾਂ ਨੇ ਜਿਹਨਾਂ ਨੇ ਅੱਛੀ ਤਰ੍ਹਾਂ ਅਸਲੀ ਤੁਹਾਨੂੰ ਢੂੰਡਿਆ। ਇਸ ਕਰਕੇ ਹੀ ਦੱਸਦੇ ਹਨ ਗੁਰੂ ਬਾਬਾ ਜੀ, ਸਭ ਰੋਂਦੀ ਦੇਖੀ ਜੀ ਬਿਨਾਂ ਹਾਰ। ਹੀ ਕੋਈ ਚਿੰਤਾ ਚਿੱਤ ਉਦਾਸ ਥੋੜੇ ਬਹੁਤੇ ਸਭ ਦੁਖੀ ਸੁਖੀ ਤਰੀਕੇ ਦਾ ਮਰਦਾਨਾ ਜਿਹਦੇ ਚਿੱਤੇ ਚ ਸੰਸਾਰ ਅਟਕਦਾ ਹੀ ਰਿਹਾ ਮੇਰੇ ਗੁਰੂ ਬਾਬਾ ਜੀ ਸੁਰਗ ਦੇ ਰਾਜੇ ਇੰਦਰ ਤੱਕ ਇਹਨਾਂ ਨੂੰ ਵੀ ਦੁਖੀ ਦੱਸਦੇ ਨੇ ਸਿਵਾਏ ਪ੍ਰਭੂ ਦੇ ਪਿਆਰਿਆਂ ਤੋਂ ਇਹ ਕੀ ਗੱਲ ਹੈ ਅੱਜ ਗੁਰੂ ਬਾਬਾ ਜੀ ਸਤਿਕਾਰ ਨਾਮ ਕਰਕੇ ਇੱਕ ਸ਼ਹਿਰ ਹੈ ਉਸਦੇ ਦਰਮਿਆਨ ਦੇ ਬਾਜ਼ਾਰ ਵਿੱਚ ਚਲੇ ਜਾਂਦੇ ਹਨ ਅੱਗੇ ਅੱਗੇ ਗੁਰੂ ਬਾਬਾ ਜੀ ਪਿੱਛੇ ਭਾਈ ਬਾਲਾ ਤੇ ਮਰਦਾਨਾ ਇੱਕ ਬਹੁਤ ਅੱਛੀ ਫਰਮ ਬਣੀ ਹੈ ਕਿਸੇ ਸੇਠ ਦੀ ਜਿਹਦੀ ਬਨਾਵਟ ਬਹੁਤ ਦਿਲਕਸ਼ ਹੈ ਬਹੁਤ ਅੱਛੀ ਅੱਛਾ ਅੱਛਾ ਕੀਮਤੀ ਸਾਮਾਨ ਲੱਗਿਆ ਹੋਇਆ ਹੈ ਔਰ ਸੇਠ ਨੌਜਵਾਨ ਉਮਰ ਬੜਾ ਸਰੀਰ ਕੀਮਤੀ ਬਸਰ ਪਹਿਨੇ ਹੋਏ ਬੜੇ ਨੌਕਰ ਚਾਕਰ ਹੁਕਮ ਦੇ ਵਿੱਚ ਇਹ ਯੁੱਗ ਜਦੋਂ ਮਰਦਾਨੇ ਨੇ ਦੇਖਿਆ ਇਹਦੇ ਚਿੱਤ ਵਿੱਚ ਇਹ ਗੁਜ਼ਰੀ ਵੀ ਇਹ ਸੇਠ ਬੜਾ ਸੁਖੀ ਇਤਨਾ ਸਾਜੋ ਸਾਮਾਨ ਆਪ ਕੁਛ ਇਉਂ ਮਰਦਾਨਾ ਦੋਵੇਂ ਹੱਥ ਜੋੜ ਕੇ ਅੱਗੇ ਵਧਿਆ ਗੁਰੂ ਬਾਬਾ ਜੀ ਦੇ ਚਰਣਾ ਚ ਅਰਜ਼ ਕੀਤੀ ਗਰੀਬ ਨਵਾਜ਼ ਆਪ ਕਹਿੰਦੇ ਸਾਰਾ ਸੰਸਾਰ ਦੁਖੀ ਹੈ ਪਰ ਮੈਨੂੰ ਉਹ ਸੇਠ ਬੜਾ ਸੁਖੀ ਦਿੰਦਾ ਹੈ ਗੁਰੂ ਜੀ ਮੁਸਕਰਾਏ ਕਿਉਂਕਿ ਉਹਨਾਂ ਤੋਂ ਤਮਾਮ ਦੁਨੀਆਂ ਦੀ ਬੈਰੂਨੀ ਤੇ ਅੰਦਰੂਨੀ ਹਾਲਤ ਕੁਛ ਭੁੱਲੀ ਹੋਈ ਥੋੜਾ ਸੀ ਸਰਵ ਸ਼ਕਤੀਮਾਨ ਕਹਿੰਦਾ ਜੀਵ ਕਹਿੰਦਾ ਈਸ਼ਵਰ ਜੀਵ ਇੱਕ ਗਰੀਬ ਕੰਗਾਲ ਦੀ ਨਹੀਂ ਈਸ਼ਵਰ ਇੱਕ ਬਾਦਸ਼ਾਹ ਦੀ ਨਹੀਂ ਇਹ ਤਾਂ ਮਿਸਾਲ ਹੈ ਸਮਝਾਉਣ ਵਾਸਤੇ ਮਾਇਆ ਦਾ ਕੰਟਰੋਲ ਈਸ਼ਵਰ ਕਹਿਲਾਉਂਦਾ ਹੈ ਮਾਇਆ ਦੇ ਅਧੀਨ ਜੀਵ ਕਹਿਲਾਉਂਦਾ ਹੈ ਪੂਰਨ ਵੈਰਾਗ ਪੂਰਨ ਗਿਆਨ ਪੂਰਨ ਗਿਆਨ ਪੂਰਨ ਜਸ ਪੂਰਨ ਸ਼ਕਤੀ ਪੂਰਨ ਈਸ਼ਵਰ ਇਹਦੇ ਸੰਪੰਨ ਛੇ ਘਟਾਂ ਦੇ ਸੰਪੰਨ ਜੋ ਉਸਨੂੰ ਭਗਵਾਨ ਜਾਂ ਈਸ਼ਵਰ ਕਹਿੰਦੇ ਪਰ ਇਹਨਾਂ ਦਾ ਕੰਟਰੋਲ ਹੋਵੇ ਉਹਦੀ ਮੁੱਠੀ ਚ ਹੋਣੇ ਜਦੋਂ ਹੁਕਮ ਕਰੇ ਸਭ ਦੇ ਹੁਕਮ ਦੇ ਵਿੱਚ ਹੈ ਬਾਕੀ ਸਾਰੀ ਦੁਨੀਆਂ ਜਿਹੜਾ ਜੀਵ ਹੈ ਉਹ ਮਾਇਆ ਦੇ ਅਧੀਨ ਹੈ ਇਸ ਕਰਕੇ ਪਰਤੰਤਰ ਈਸ਼ਵਰ ਸੁਤੰਤਰ ਹੈ ਇਉਂ ਗੁਰੂ ਬਾਬਾ ਜੀ ਤੋਂ ਗੁੱਝੀ ਛਿਪੀ ਗੱਲ ਨਹੀਂ ਸੀ ਕਹਿਣਗੇ ਮਰਦਾਨੇ ਚੰਗਾ ਭਾਈ ਜੇ ਉਸਨੂੰ ਤੂੰ ਸੁਖੀ ਵੇਖਦਾ ਹੈ ਤਾਂ ਉਸਨੂੰ ਪੁੱਛਿਆ ਇਕੱਲਾ ਕਰਕੇ ਪੁੱਛੀ ਖੋਲ ਕੇ ਪੁੱਛੀ ਅਸੀਂ ਚੱਲਦੇ ਹਾਂ ਫਲਾਣੇ ਬਗੀਚੇ ਵਿੱਚ ਬੈਠਦੇ ਹਾਂ ਭਾਈ ਬਾਲੇ ਨੂੰ ਨਾਲ ਲੈ ਕੇ ਗੁਰੂ ਬਾਬਾ ਜੀ ਅੱਗੇ ਚਲੇ ਗਏ ਇੱਕ ਬੜਾ ਰਮਣੀ ਬਗੀਚਾ ਉਹਦੇ ਵਿੱਚ ਆ ਬੈਠੇ ਪ੍ਰਭੂ ਧਿਆਨ ਮਗਨ ਹੋ ਗਏ ਮਰਦਾਨਾ ਉੱਥੇ ਜਾ ਖੜਾ ਜਿੱਥੇ ਬੜੀ ਲੋਕਾਂ ਦੀ ਭੀੜ ਬੜੀ ਦੇਰ ਤੱਕ ਖੜਾ ਰਿਹਾ ਜਦੋਂ ਛੀੜ ਹੋ ਗਈ ਇਕੱਲਾ ਮਰਦਾਨਾ ਖੜਾ ਵੇਖਿਆ ਉਸ ਸੇਠ ਨੇ ਕਹਿਣ ਲੱਗਾ ਦੱਸੋ ਜੀ ਤੁਸੀਂ ਕਿਵੇਂ ਖੜੇ ਹੋ ਮਰਦਾਨਾ ਕਹਿੰਦਾ ਦੋ ਗੱਲਾਂ ਕਰਨੀਆਂ ਉਹ ਸੇਠ ਕਹਿਣ ਕਿੱਥੇ ਰਹਿੰਦੇ ਹੋ ਕਹਿੰਦਾ ਪੰਜਾਬ ਦੇਸ਼ ਦੇ ਰਹਿਣ ਵਾਲਾ ਹਾਂ ਤੁਸੀਂ ਕੰਮ ਕਰਦੇ ਹੁੰਦੇ ਹੋ ਕਹਿੰਦਾ ਗੁਰੂ ਨਾਨਕ ਜੀ ਨਾਲ ਰਹਿੰਦਾ ਹਾਂ ਮੈਂ ਹਰੀ ਕੀਰਤਨ ਹਰੀ ਜਸ ਕਰਦਾ ਹੁੰਦਾ ਗੁਰੂ ਨਾਨਕ ਜੀ ਅੱਗੇ ਗੁਰੂ ਨਾਨਕ ਜੀ ਦੁਨੀਆਂ ਦੇ ਨਿਸਤਾਰੇ ਵਾਸਤੇ ਤਾਂ ਤਾਂ ਵਿਚਰ ਕੇ ਸੰਸਾਰ ਦਾ ਭਲਾ ਕਰਦੇ ਉਹਨਾਂ ਨੇ ਇਸੀ ਵਾਸਤੇ ਅਵਤਾਰ ਧਾਰਨ ਕੀਤਾ ਹੈ ਭਾਈ ਬਾਲਾ ਉਹਨਾਂ ਦੀ ਸੇਵਾ ਵੀ ਚਮਰ ਬਰਦਾਰ ਤੇ ਉਹ ਸੇਵਾ ਵੀ ਕਰਦਾ ਮੇਰਾ ਭਾਈ ਵਾਲੇ ਦਾ ਗੁਰੂ ਨਾਨਕ ਜੀ ਦਾ ਭਾਵੇਂ ਸਰੀਰ ਕਰਕੇ ਇੱਕੋ ਨਗਰ ਦਾ ਜਨਮ ਹੈ ਤਲਵੰਡੀ ਦਾ ਗੁਰੂ ਨਾਨਕ ਜੀ ਦਾ ਬੇਦੀਆਂ ਖੱਤਰੀਆਂ ਦੇ ਘਰ ਦਾ ਜਨਮ ਮੇਰਾ ਮਰਾਸੀਆਂ ਦੇ ਘਰ ਦਾ ਜਨਮ ਭਾਈ ਬਾਲਾ ਜੱਟਾਂ ਦੇ ਘਰ ਰਿਆਂ ਨੇ ਸੰਧੂ ਜੱਟਾਂ ਦੇ ਘਰ ਦਾ ਜਨਮ ਇਉਂ ਕਰਕੇ ਅਸੀਂ ਇੱਕੋ ਤਕਰੀਬਨ ਇੱਕੋ ਜੀ ਉਮਰ ਦੇ ਸਮਕਾਲੀ ਇਉਂ ਹੈ ਮੈਂ ਇੱਕ ਗੱਲ ਪੁੱਛਣਾ ਸੇਠ ਕਹਿਣ ਲੱਗਾ ਪੁੱਛੋ ਕਹਿਣ ਲੱਗਾ ਇਉਂ ਨੀ ਸੇਠ ਜੀ ਤੂੰ ਹੋਵੇਂ ਤੇ ਮੈਂ ਹੋਵਾਂ ਤੀਜਾ ਕੋਈ ਨਾ ਹੋਵੇ ਸੁਣਨ ਵਾਲਾ ਉਸਨੇ ਨਾਲ ਇੱਕ ਬਹੁਤ ਅੱਛਾ ਵੱਲੋਂ ਜਿਸਦੇ ਵਿੱਚ ਬੜੇ ਝਾੜੋ ਫਾਨੂ ਸਵਾ ਸੱਟ ਵਗੈਰਾ ਲੱਗੇ ਅੱਛੀ ਅੱਛੀ ਕਿਸਮ ਦੀ ਤਿਆਰੀ ਸੀ ਜਦੋਂ ਬੜੇ ਬੜੇ ਲੋਕ ਉਸਨੂੰ ਮਿਲਣਾ ਆਉਂਦੇ ਉਹਦੇ ਵਿੱਚ ਮਿਲਣਾ ਇਉਂ ਕਰਕੇ ਮਰਦਾਨੇ ਨੂੰ ਉਸ ਕਮਰੇ ਵਿੱਚ ਲੈ ਗਿਆ, ਬਿਠਾ ਲਿਆ ਇੱਕ ਕੁਰਸੀ ਤੇ ਆ ਬਹਿ ਗਿਆ। ਮਰਦਾਨੇ ਜਦੋਂ ਉਸ ਤੇ ਅੰਦਰ ਨਿਗਾਹ ਮਾਰੀ, ਨੀਚੇ ਉੱਪਰ ਦਾਏ ਬਾਏ, ਉੱਥੇ ਦਾ ਸਾਜੋ ਸਮਾਨ ਦੇਖ ਕੇ ਹੋਰ ਵੀ ਹੈਰਾਨ ਹੋਇਆ ਤੇ ਆਪਣੇ ਮਨ ਦੇ ਅੰਦਰ ਸੋਚਣ ਲੱਗੇ, ਓਹੋ ਇਹਦਾ ਕੋਈ ਸਵਰਗੀ ਬੰਦਾ ਹੈ, ਇਹੋ ਜਿਹਾ ਸੋਚਦਾ। ਅਖੀਰ ਮਰਦਾਨਾ ਕਹਿਣਗੇ, ਸੇਠ ਹਾਂ ਮੈਂ ਇੱਕ ਗੱਲ ਪੁੱਛਣਾ, ਸੇਠ ਨੂੰ ਤਾਂ ਆਪਾਂ ਦੋਵੇਂ ਆ ਨਾ, ਕੀ ਆ ਕੋਈ ਨੀ ਇੱਥੇ। ਮਰਦਾਨਾ ਕਹਿੰਦਾ, ਮੇਰੇ ਗੁਰੂ ਨਾਨਕ ਜੀ ਕਹਿੰਦੇ ਹਨ ਸਾਰਾ ਸੰਸਾਰ ਦੁਖੀ ਹੈ ਰੱਬ ਦੇ ਪਿਆਰਿਆਂ ਤੋਂ ਬਿਨਾਂ, ਪਰ ਮੈਂ ਆਪ ਨੂੰ ਬੜਾ ਸੁਖੀ ਵੇਖਦਾ ਹਾਂ, ਇਹੀ ਪੁੱਛਣ ਆਇਆ ਹਾਂ। ਆਪ ਉਪਰਲੀ ਕਿਰਿਆ ਇਹੋ ਜਿਹੀ ਜਿਵੇਂ ਕਿਸੇ ਸੋਟੀ ਨੂੰ ਉੱਪਰੋਂ ਸੋਹਣਾ ਰੰਗ ਤੇ ਪਾਲਿਸ਼ ਕੀਤਾ ਹੋਵੇ, ਚੰਗੀ ਸੋਹਣੀ ਚਮਕਦੀ ਦਮਕਦੀ ਹੋਵੇ, ਵਿੱਚੋਂ ਘੁਣੇ ਦੀ ਖਾਧੀ, ਉਹੀ ਜੀ ਹਾਲਤ ਹੈ। ਵੱਡੇ ਵੱਡੇ ਦੁਨੀਆਂ ਮਰਦਾਨਾ ਸੇਠ ਨੂੰ ਕਹਿੰਦਾ ਮਰਦਾਨਾ ਸੇਠ ਜੀ, ਜਿਹੜੀ ਗੱਲ ਮੈਂ ਪੁੱਛੀ ਹੈ ਇਹਦਾ ਜਵਾਬ ਦਿਓ। ਸੇਠ ਕਹਿਣ ਲੱਗਾ, ਭਾਈ ਮਰਦਾਨਾ, ਗੁਰੂ ਨਾਨਕ ਜੀ ਸੱਚ ਕਹਿੰਦੇ ਹਨ, ਤੂੰ ਮੇਰੀ ਉੱਪਰਲੀ ਕਿਰਿਆ ਵੇਖ ਕੇ ਮੈਨੂੰ ਸੁਖੀ ਮੰਨਦਾ ਹੈ, ਪਰ ਇਹ ਤਾਂ ਇਹੋ ਜਿਹੀ ਗੱਲ ਹੈ ਜਿਵੇਂ ਲੱਕੜੀ ਦੀ ਬੜੀ ਸੋਹਣੀ ਬਨਾਵਟ ਹੋਵੇ ਛੋਟੀ ਦੀ, ਉੱਪਰੋਂ ਸੋਹਣਾ ਰੰਗ ਤੇ ਪਾਲਿਸ਼ ਕੀਤਾ ਹੋਵੇ, ਅੰਦਰੋਂ ਭੁਣੇ ਦੀ ਖਾਧੀ ਹੋਵੇ, ਇਹੋ ਜਿਹੀ ਹਾਲਤ ਹੈ। ਉੱਪਰਲੀ ਸਰੀਰਕ ਕਿਰਿਆ ਮੇਰਾ ਸਾਜੋ ਸਾਮਾਨ ਦੇ ਕੇ ਤੂੰ ਮੈਨੂੰ ਸੁਖੀ ਮੰਨਦਾ, ਪਰ ਮੇਰਾ ਮਨ ਚਿੰਤਾ ਫਿਕਰ ਆਦਿ ਕਰਕੇ ਤਾਂ ਇਉਂ ਖਾਧਾ ਪਿਆ ਇਹਨਾਂ ਦਾ ਜਿਵੇਂ ਲੱਕੜੀ ਕੁਣੇ ਦੀ ਖਾਧੀ। ਕਿਸੇ ਵੇਲੇ ਮੈਨੂੰ ਚੈਨ ਨਹੀਂ, ਨੀਂਦ ਚੰਗੀ ਨਹੀਂ ਆਉਂਦੀ, ਖਾਣਾ ਚੰਗਾ ਨਹੀਂ ਲੱਗਦਾ, ਅਭਿਭੂਤੀ ਚੰਗੀ ਨਹੀਂ ਲੱਗਦੀ। ਸੋ ਇਸਦੇ ਵਾਸਤੇ ਬੜੇ ਉਪਾਅ ਕੀਤੇ। ਮਰਦਾਨਾ ਕਿਹਣੇ ਖੋਲ ਕੇ ਤਾਂ ਦੱਸੋ ਕੀ ਦੁੱਖ ਹੈ, ਆਪਣੀ ਸਾਰੀ ਹਕੀਕਤ ਹੁਣ ਉਹ ਸੇਠ ਆਸ ਅੰਤ ਤੱਕ ਖੋਲ ਕੇ ਦੱਸਦਾ। ਕਹਿਣਗਾ, ਭਾਈ ਮਰਦਾਨਾ, ਮੈਂ ਅਰਬਾਂਪਤੀ ਪਿਤਾ ਦੇ ਘਰ ਇਕਲੌਤਾ ਹੀ ਪੁੱਤਰ, ਇੱਕੋ ਇੱਕ ਪੁੱਤਰ, ਬੜੀਆਂ ਨਾਜ਼ੋ ਨੇਮਤਾਂ ਨਾਲ ਪੜਿਆ ਔਰ ਵਿਦਿਆ ਯੋਗ ਵਿਦਿਆ ਜਿਹੀ ਜੀ ਦੇਣੀ ਚਾਹੀਦੀ ਸੀ ਮੈਨੂੰ ਉਹ ਦਿੱਤੀ ਗਈ। ਸਮੇਂ ਦੇ ਅਨੁਸਾਰ ਇਹੋ ਜਿਹੇ ਚੰਗੇ ਹੀ ਅਮੀਰ ਧਨਾਟ ਘਰਾਣੇ ਵਿੱਚ ਵਿਆਹ ਸ਼ਾਦੀ ਹੋ ਗਈ। ਕੁਛ ਸਮਾਂ ਰੰਗ ਰਲੀਆਂ ਵਿੱਚ ਗੁਜ਼ਰਦਾ ਚਲਾ ਗਿਆ, ਮਾਤਾ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ, ਸਾਰੀ ਜ਼ਿੰਮੇਵਾਰੀ ਸਭ ਦਾ ਭਾਰ ਮੇਰੇ ਮੋਢਿਆਂ ਤੇ ਆ ਗਿਆ। ਹਾਂ, ਪਰ ਭਾਈ ਮਰਦਾਨਾ, ਉਹ ਵੀ ਖੈਰ ਕੋਈ ਜ਼ਿਆਦਾ ਦੁਖਦਾਈ ਨਹੀਂ ਪ੍ਰਤੀਤ ਹੋਇਆ, ਪਰ ਕੁਛ ਸਮੇਂ ਤੋਂ ਸਾਡੇ ਘਰ ਦੇ ਵਿੱਚ ਬੇਇਤਫਾਕੀ ਨੇ ਡੇਰਾ ਜਮਾ ਲਿਆ, ਜਿਸ ਦੇ ਵਾਸਤੇ ਬੜੇ ਯਤਨ ਕੀਤੇ ਗਏ, ਬੜੇ ਪਾਪੜ ਵੇਲੇ ਗਏ, ਬੜੇ ਉਪਾਅ ਕੀਤੇ ਗਏ, ਪਰ ਸਾਰੇ ਫਾਇਦਾ। ਕਈ ਦਫਾ ਖੁਦਕਸ਼ੀਆਂ ਤੱਕ ਨੌਬਤ ਪਹੁੰਚੀ, ਪਰ ਫਿਰ ਚੁੱਪ ਹੋ ਜਾਈ, ਇੰਨਾ ਕਹਿ ਕੇ ਫਿਰ ਉਹ ਸੇਠ ਫੁੱਟ ਫੁੱਟ ਰੋ ਪਿਆ। ਸਾਸੰਗ ਤਰ੍ਹਾਂ ਨਿਗਾਹ ਮਾਰੋ ਮਰਦਾਨੇ ਨੂੰ, ਉਹਦੇ ਚਿੱਤ ਵਿੱਚ ਉਹਦੀ ਬਾਬਤ ਰਹਿਮ ਆਇਆ। ਦੁਨੀਆਂ ਵਿੱਚ ਜ਼ਰਾ ਨਿਗਾਹ ਮਾਰ ਕੇ ਦੇਖੋ, ਕਈ ਲੋਕ ਕਹਿੰਦੇ ਜਿਹਨਾਂ ਪਾਸ ਧਨ ਦੌਲਤ, ਮਕਾਨ ਮਾੜੀਆਂ, ਇੱਜ਼ਤ ਆਬਰੂ ਔਰ ਬੜੇ ਬੜੇ ਅਹੁਦੇ, ਪਰ ਉਹਨਾਂ ਦੀ ਹਾਲਤ ਐਵੇਂ ਜਿਵੇਂ ਉੱਪਰੋਂ ਬਾਹਰੋਂ ਦਾ ਏਅਰ ਕੰਡੀਸ਼ਨਰ ਕਰਕੇ ਗਰਮੀ ਦੇ ਮਹੀਨੇ ਉਹਨਾਂ ਦੀ ਖਰੜੀ ਨੂੰ ਠੰਡ ਲੱਗਦੀ ਹੈ, ਪਰ ਅੰਦਰ ਜਿਵੇਂ ਕੋਲੇ ਰੱਖੇ ਨੇ ਭਾਂਬੜ ਮੱਚਦੇ, ਦਿਲ ਇਉਂ ਜਲਦਾ, ਪਰ ਉਹ ਏਅਰ ਕੰਡੀਸ਼ਨਰ ਕੀ ਕਰਦੂ ਇਹ ਜਿਹਦੇ ਅੰਦਰ ਹੀ ਸ਼ਾਂਤੀ ਨਹੀਂ ਹੈ, ਠੰਡ ਨਹੀਂ ਹੈ, ਉਹ ਕੋਈ ਸੁੱਖ ਹੈ? ਇਉਂ ਕਰਕੇ ਪੁੱਛੋ ਸਭ ਨੂੰ, ਦਿਲੋਂ ਤੋਂ ਪੁੱਛੋ, ਅੱਛੀ ਤਰ੍ਹਾਂ ਖੋਲ ਕੇ ਪੁੱਛੋ, ਆਪਣੇ ਅੰਦਰ ਝਾਤੀਆਂ ਮਾਰ ਲਓ ਜੇ ਕਿਸੇ ਨੂੰ ਨਹੀਂ ਪੁੱਛਣਾ। ਦੇਖੋ ਜ਼ਰਾ ਕਿੰਨੀ ਠੰਡ ਹੈ, ਕਿੰਨੀ ਸ਼ਾਂਤੀ ਹੈ, ਸ਼ਾਂਤੀ ਤੋਂ ਬਿਨਾਂ ਸੁੱਖ ਨਹੀਂ ਹੈ। ਮਨ ਸ਼ਾਂਤ ਨਾ ਹੋਵੇ ਜੀ ਬਿਨਾ ਹਰ ਨਾਮ, ਸ਼ਾਂਤ ਨਾ ਹੋਵੇ ਆ ਵਿੱਚ ਚੱਲੋ, ਉਹਨਾਂ ਦੀ ਸ਼ਰਨ ਵਿੱਚ ਡਿੱਗ ਕੇ ਬੜੇ ਬੜੇ ਦੁਖੀ ਸੁਖੀ ਹੋਏ ਹਨ। ਸ਼ਾਇਦ ਤੁਹਾਡੇ ਤੇ ਵੀ ਕਿਰਪਾ ਹੋ ਜਾਵੇ। ਸੇਠ ਮਰਦਾਨੇ ਨਾਲ ਗੁਰੂ ਜੀ ਦੇ ਚਰਨਾਂ ਵਿੱਚ ਆਇਆ, ਨਮਸਕਾਰ ਕੀਤੀ। ਗੁਰੂ ਜੀ ਭਾਈ ਵਾਲੇ ਨੂੰ ਕਹਿਣੇ, ਭਾਈ ਵਾਲਾ ਦੇਖਿਆ ਕਿੱਡੇ ਸੁਖੀ ਸੇਠ ਨੂੰ ਲੈ ਕੇ ਆਇਆ ਮਰਦਾਨਾ। ਹਾਂ, ਮਰਦਾਨਾ ਸ਼ਰਮਿੰਦਾ ਹੁੰਦਾ, ਗਰੀਬ ਨਵਾਜ ਅਲਪਗ ਹਾਂ, ਬੁੱਧ ਛੋਟੀ ਹੈ, ਤੁਛ ਬੁੱਧ ਹੈ ਤੇ ਮਰਾਸੀਆਂ ਦੇ ਘਰ ਦਾ ਜਾਮਾ ਹੈ। ਕਿਰਪਾ ਕਰੋ, ਆਪ ਆਪਣੇ ਬਿਰਧ ਬਾਣੇ ਨੂੰ ਸੰਭਾਲੋ, ਮੇਰੀਆਂ ਗਲਤੀਆਂ ਵੱਲ ਨਾ ਦੇਖੋ, ਕਿਰਪਾ ਕਰੋ, ਇਸ ਤੇ ਬੜਾ ਦੁਖੀ ਹੈ। ਉੱਥੇ ਵੀ ਉਹ ਸੇਠ ਨੇ ਆਪਣੀ ਸਾਰੀ ਹਕੀਕਤ ਦੱਸੀ। ਗੁਰੂ ਜੀ ਕਹਿਣਗੇ, ਸੇਠ ਜੀ ਤੂੰ ਕੀ ਦੁਖੀ ਹੈ, ਤੇ ਤੂੰ ਬੜੇ ਬੜੇ ਦੁਖੀ ਹੈ। ਸਵਰਗ ਦੇ ਰਾਜੇ ਇੰਦਰ ਜੈਸੇ ਵੀ ਦੁਖੀ ਨੇ। ਉਸ ਮੌਕੇ ਗੁਰੂ ਜੀ ਨੇ ਉਸਨੂੰ ਸਮਝਾਉਣ ਵਾਸਤੇ ਰਾਮਕਲੀ ਰਾਗ ਦੇ ਵਿੱਚ ਇੱਕ ਵੱਡਾ ਸ਼ਬਦ, ਜਿਸ ਦੇ ਵਿੱਚ ਪੁਰਾਣਿਕ ਗਾਥਾ ਬੜੇ ਬੜੀਆਂ ਮਿਸਾਲਾਂ ਦੇ ਕੇ ਸਮਝਾਇਆ ਤੇ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਸਭ ਹੀ ਦੁਖੀ ਹਨ। ਸੁਖਾਂ ਦਾ ਸੋਮਾ ਵਾਹਿਗੁਰੂ ਹੈ, ਉਸਦਾ ਭਜਨ ਕਰ ਖਿਆਲ ਨੂੰ ਬਾਹਰੋਂ ਰੋਕ ਕੇ ਅੰਦਰ ਉਸਦੇ ਨਾਲ ਜੋੜੀਂਦਾ ਹੈ, ਫਿਰ ਸੁਖ ਦੀ ਪ੍ਰਾਪਤੀ ਹੁੰਦੀ। ਵਰਨਾ ਸੁਖ ਬਾਹਰੋਂ ਜਿਹੜੀ ਦੁਨੀਆਂ ਲੱਭਦੀ, ਇਉਂ ਸਮਝ ਲਓ ਜਿੱਥੇ ਸੁਖ ਦਾ ਅਕਸ਼ ਪੈਂਦਾ, ਜਿਵੇਂ ਉਹ ਰਾਜਾ ਤੇ ਉਹਦੇ ਸਮੀਪ ਵਰਤੀਆਂ ਨਹੀਂ ਢੁੰਡਿਆ ਸੀ ਛੱਪੜ ਦੇ ਪਾਣੀ ਵਿੱਚ, ਉਹ ਹਾਲਤ। ਇਉਂ ਕਰਕੇ ਗੁਰੂ ਜੀ ਉਸ ਮੌਕੇ ਇਹ ਸ਼ਬਦ ਉਚਾਰਨ ਕਰਕੇ ਵੱਡੇ ਵੱਡੇ ਮਿਸਾਲਾਂ ਦੇ ਕੇ ਉਹਨੂੰ ਸਮਝਾਉਂਦੇ।
ਵੱਡੇ ਵੱਡੇ ਦੁਨੀਆ ਕਰਨਾ ਹੋਵੇ। ਸਿਆਣੇ ਪੁਰਸ਼ ਵੱਡੀਆਂ ਵੱਡੀਆਂ ਤਿੰਨ ਮਸਾਲਾ ਜ਼ਿਆਦਾ ਤੇ ਜ਼ਿਆਦਾ ਦਿੰਦੇ ਹੁੰਦੇ, ਪਰ ਇੱਥੇ ਗੁਰੂ ਜੀ ਨੇ ਉਸ ਸੇਠ ਨੂੰ ਸਮਝਾਉਣ ਵਾਸਤੇ ਵੱਡੀਆਂ ਵੱਡੀਆਂ ਬਹੁਤ ਸਾਰੀਆਂ ਮਸਾਲਾਂ ਦਿੱਤੀਆਂ। ਇਉਂ ਸਮਝ ਲਓ, ਇਸ ਸ਼ਬਦ ਦੇ ਵਿੱਚ ਗੁਰੂ ਜੀ ਨੇ ਮਾਨੋ ਕੱਲੀ ਕੱਲੀ ਪੰਕਤੀ ਵਿੱਚ ਕੱਲੀ ਕੱਲੀ ਪੁਰਾਣਿਕ ਗਾਥਾ ਰੱਖੀ। ਸਭ ਤੋਂ ਪਹਿਲੇ ਸਵਰਗ ਦਾ ਰਾਜਾ ਇੰਦਰ, ਜੋ 33 ਕਰੋੜ ਦੇਵਤਾ ਦਾ ਮਾਲਕ, 96 ਕਰੋੜ ਮੇਘ ਮਾਲਾ ਜਿਸ ਦੇ ਅਧੀਨ, ਹਜ਼ਾਰਾਂ ਪੁਸ਼ਤਰਾਂ ਜਿਸ ਦੇ ਅਖਾੜੇ ਵਿੱਚ ਰਾਗ ਰੰਗ ਕਰਨ ਵਾਲੀ, ਹਜ਼ਾਰਾਂ ਕਿੰਨਰ ਦੇ ਗੰਧਰਵ ਤਾਰਾਂ ਦੇ ਸਾਜ ਵਜਾਉਣ ਵਾਲੇ ਗਵਈਆਂ ਨੂੰ ਕਿੰਨਰ ਕਹਿੰਦੇ ਹਨ, ਜੋੜੀ ਆਦਿ ਚਮੜੇ ਦੇ ਸਾਜ ਵਜਾਉਣ ਵਾਲੇ ਗਵਈਆਂ ਦਾ ਨਾਮ ਗੰਧਰਵ ਹੈ, ਇਹੋ ਜਿਹੇ ਹਜ਼ਾਰ ਆਦਿ ਜਿਸ ਦੇ ਸੁਨਹਿਰੀ ਰੁਪਹਿਰੀ ਨਹਿਰਾਂ ਚੱਲਦੀਆਂ ਸਵਰਗ ਲੋਕ ਦੇ ਵਿੱਚ, ਨੰਦਨ ਬਨ ਜੈਸੇ ਬਗੀਚੇ ਜਿਸ ਬਗੀਚਿਆਂ ਦਾ ਸਾਨੀ ਤਿੰਨਾਂ ਲੋਕਾਂ 14 ਫਗਨ ਵਿੱਚ ਕੋਈ ਵੀ ਨਹੀਂ ਹੈ, ਕਿਤਨੇ ਕਿਤਨੇ ਮੀਰੀ ਲਾਲ ਜਵਾਰ ਜੱਟ ਮਕਾਨ ਆਦਿ, ਇਉਂ ਜਿਤਨੇ ਜਮਾਨੇ ਸੁਖ ਸਵਰਗ ਵਿੱਚ ਹਨ, ਸਵਰਗ ਵਿੱਚ ਵੀ ਸਵਰਗ ਦਾ ਰਾਜ ਇੰਦਰ ਉਹਨੂੰ ਪ੍ਰਾਪਤ ਹਨ, ਜਿਸਮਾਨੀ ਸੁਖ ਹੋਰ ਕਿਸੇ ਦੇ ਧਾਰੀ ਨੂੰ ਵੀ ਪ੍ਰਾਪਤ ਨਹੀਂ। ਸੋ ਉਸਦਾ ਜ਼ਿਕਰ ਪਹਿਲੇ ਗੁਰੂ ਜੀ ਕਰਦੇ ਹਨ, ਸੰਤ ਸਰਦਾਨ ਦੇ ਇੰਦਰ ਰਵਾਇਆ, ਗੌਤਮ ਦਾ ਜਦੋਂ ਉਸਨੂੰ ਸਰਾਪ ਹੋਇਆ ਉਸ ਜ਼ਿਕਰ ਕਰਦੇ, ਉਹਦਾ ਸ਼ਰੀਰ ਫਿੱਟ ਨਿਕਲਿਆ ਸੀ, ਲੁਕਿਆ ਫਿਰਦਾ ਇੰਦਰ ਲੋਕ ਤੋਂ, ਇਉਂ ਕਰਕੇ ਉਹ ਜ਼ਿਕਰ ਕਰਦੇ ਹਨ। ਇੱਕ ਦਫਾ ਕਿਸੇ ਵਣ ਵਿੱਚ ਬੜਾ ਭਾਰਾ ਘਣਾ ਵਣ ਹੈ, ਬੜਾ ਛਤਰੀਦਾਰ ਦਰਖਤ ਹੈ ਸੋਹਣਾ, ਉਹਦੇ ਹੇਠਾਂ 4 ਮਹਾਤਮਾ ਬੈਠੇ ਆ, ਸਰੀਰ ਤੇ ਬਸਤਰ ਕੋਈ ਨੀ, ਸਿਰਫ ਉਹਨਾਂ ਦੇ ਸਰੀਰ ਤੇ ਕਪੀਨ ਮਾਤਰ ਹਨ, ਲਖਤੇ ਆਲੇ ਵਾਲੇ ਪਟਕਾ ਪੱਦਾ, ਹੋਰ ਕੁਛ ਨਹੀਂ। ਉਹ ਬੈਠੀਆਂ ਸਮਾਧੀਆਂ ਵਿੱਚ, ਪਰ ਚਿਹਰਿਆਂ ਦੇ ਜਲਾਲ ਹੈ, ਦੇਖਣ ਵਾਲਾ ਸਮਝਦਾ ਵੀ ਇਹਨਾਂ ਦੇ ਅੰਦਰ ਕੋਈ ਖੁਸ਼ੀ ਹੈ। ਇਉਂ ਬੈਠੇ ਹਨ ਸਮਾਧਿਸ਼ਟ, ਪ੍ਰਾਣ ਕਿਸਮ ਦਾ ਚੜੇ ਹਨ, ਆਤਮਾ ਦੇ ਵਿੱਚ ਬਿਰਤੀ ਜੁੜੀ ਹੈ। ਜਦੋਂ ਸੁਖੋਭਿਤ ਭੂਕ ਨੀਂਦ ਵਿੱਚ ਜਾਂਦਾ ਹੈ, ਉਦੋਂ ਇਹਦਾ ਮਨ ਜਿਹੜਾ ਹੈ ਵਿਦਿਆ ਵਿੱਚ ਲੈ ਹੁੰਦਾ, ਉੱਥੇ ਕੋਈ ਪੁਰਨਾ ਨਹੀਂ ਹੁੰਦਾ, ਪਰ ਜਦੋਂ ਸਮਾਧੀ ਵਿੱਚ ਜੁੜਦਾ ਹੈ ਉਦੋਂ ਇਹਦਾ ਮਨ ਆਤਮਾ ਪਰਮਾਤਮਾ ਵਿੱਚ ਲੀਨ ਹੁੰਦਾ, ਉੱਥੇ ਵੀ ਕੋਈ ਫੁਰਨਾ ਨਹੀਂ ਹੁੰਦਾ, ਨਿਰਵਿਕਲਪ ਸਮਾਧੀ। ਫੁਰਨਾ ਹੈ ਜਾਗਰਤ ਔਰ ਸੁਪਨ, ਪ੍ਰਪੰਚ ਵੀ ਜਾਗਰਤ ਦਾ ਸੁਪਨ ਹੀ ਹੈ, ਜਾਗਰਤ ਜਾਂ ਉੱਪਰਲਾ ਪ੍ਰਪੰਚ ਹੈ, ਸੁਪਨ ਕੰਠ ਵਿੱਚ ਹਿਤਾ ਨਾੜੀ ਹੈ, ਉਹਦੇ ਵਿੱਚ ਮਨ ਪ੍ਰਵੇਸ਼ ਕਰਦਾ, ਉੱਥੇ ਆਪਣੀ ਕਲਪਨਾ ਕਰਦਾ, ਉਸਨੂੰ ਸੁਪਨ ਅਵਸਥਾ ਕਹਿੰਦੀ। ਜਦੋਂ ਜਾਗਰਤ ਹੁੰਦੀ ਹੈ ਸੁਪਨ ਨਹੀਂ ਹੁੰਦੀ, ਨਾ ਸੁਖੋਪਤ ਹੋਵੇ, ਜਦੋਂ ਸੁਪਨ ਹੁੰਦਾ ਨਾ ਜਾਗਰਤ ਹੋਵੇ ਨਾ ਸੁਖੋਪਤ ਹੋਵੇ, ਜਦੋਂ ਸੁਖੋਪਤ ਹੁੰਦੀ ਹੈ ਨਾ ਜਾਗਰਤ ਹੋਵੇ ਨਾ ਸੁਪਨ ਹੋਵੇ। ਸੋ ਇਸ ਤਰੀਕੇ ਸਿਰ ਇਹ ਤਿੰਨੇ ਅਵਸਥਾਵਾਂ ਜਿਹੜੀਆਂ ਵੀ ਵਿਚਾਰੀ ਬਣੀਆਂ ਹਨ, ਸੰਸਾਰ ਨੂੰ ਜਿਹੜੇ ਸੱਤ ਮੰਨਦੇ ਹਨ ਉਹ ਤਾਂ ਰੋਜ਼ ਨਾਸ਼ ਹੁੰਦਾ, ਦੇਖਦੇ ਨੀ, ਜਿਹੜਾ ਗਰੀਬ ਹੈ ਉਹਦੇ ਥੋੜੇ ਬਹੁਤੇ ਪਦਾਰਥ ਉਹ ਵੀ ਉਹ ਤੋਂ ਰੋਜ਼ ਵਿਛੜ ਜਾਂਦੇ ਨੇ ਸਰੀਰ ਦੇ ਸਮੇਤ, ਜਦੋਂ ਨੀਂਦ ਵਿੱਚ ਹੁੰਦਾ। ਜਿਹੜਾ ਅਮੀਰ ਬਾਦਸ਼ਾਹ ਹੈ ਸਤਲੈਤਾਂ ਦਾ, ਭੂਕ ਨੀਂਦ ਵਿੱਚ ਜਦੋਂ ਹੁੰਦਾ ਉਹਦੇ ਸਾਰਾ ਐਸ਼ਰ ਉਹਦਾ ਵਿਛੜ ਜਾਂਦਾ, ਮਾਨੋ ਨਾਸ਼ ਹੋ ਜਾਂਦਾ, ਰੋਜ਼ ਨਾਸ਼ ਹੁੰਦਾ ਨਾਲ ਦੀਆਂ। ਫਿਰ ਕੀ ਹੋਇਆ, ਐਸੇ ਹੋਇਆ ਅਨੁਸਾਰ ਵਿੱਚ, ਇਹਦੇ ਪਦਾਰਥ ਸੱਚੇ ਕੈਸੇ ਹੋ ਸਕਦੇ, ਸੁੱਖ ਸਰੂਪ ਵੀ ਕੈਸੇ ਹੋ ਸਕਦੇ, ਸਾਰੇ ਇਹਦੇ ਅੰਦਰ ਦੁੱਖ ਭਰੇ ਪੈਣ। ਸੰਯੋਗ ਕਰਕੇ ਅਸਤ ਜਿਹੜਾ ਦੁੱਖ ਰੂਪ ਇਹਨਾਂ ਨੂੰ ਦੱਸਿਆ ਹੈ, ਜਿਹਨਾਂ ਦਾ ਤਜਰਬਾ ਹੈ ਉਹ ਅੱਛੀ ਤਰ੍ਹਾਂ ਜਾਣਦੇ ਹਨ, ਬਾਕੀ ਸਾਰੇ ਗ੍ਰੰਥ ਐਸਾ ਕਹਿ ਰਹੇ ਹਨ। ਇਉਂ ਕਰਕੇ ਉਹ ਸਮਾਧਿਸ਼ਟ ਮਹਾਤਮਾ ਸਮਾਧੀ ਵਿੱਚ ਜੁੜੇ, ਆਤਮਾ ਵਿੱਚ ਲੀਨ ਹੈ। ਸਵਯੋਂ ਇੰਦਰ ਇਸ ਸਵਰਗ ਦਾ ਰਾਜਾ ਇੱਕ ਦਿਨ ਸੋਚਦਾ ਹੈ ਵੀ ਕੀ ਸਬਬ ਹੈ, ਕੀ ਕਾਰਨ ਹੈ, ਮੇਰੇ ਪਾਸ ਇਤਨਾ ਐਸ਼ਵਰਜ ਹੈ, ਹਾਂ ਇਤਨਾ ਕਿਸੇ ਦੇਹ ਧਾਰੀ ਨੂੰ ਵੀ ਪ੍ਰਾਪਤ ਨਹੀਂ, ਮੇਰਾ ਮਨ ਫਿਰ ਜਿਵੇਂ ਪੱਠ ਵਿੱਚ ਦਾਣਾ ਪੁੱਜਦਾ, ਇਹ ਕਿਉਂ ਪੁੱਜੀ ਆ, ਸ਼ਾਂਤ ਕਿਉਂ ਨਹੀਂ, ਕੀ ਕਾਰਨ ਹੈ, ਕਿਸੇ ਨਾ ਕਿਸੇ ਚੀਜ਼ ਦੀ ਕਮੀ ਜ਼ਰੂਰ ਹੈ, ਅਗਰ ਕਮੀ ਨਾ ਹੋਵੇ ਮਨ ਨੂੰ ਸ਼ਾਂਤ ਹੋ ਜਾਣਾ ਚਾਹੀਦਾ, ਜਿੱਥੇ ਸਾਰੀ ਇੱਛਾ ਸ਼ਾਂਤ ਹਨ ਉੱਥੇ ਮਨ ਵੀ ਸ਼ਾਂਤ ਹੈ। ਖਾਸ਼ਾਤ ਵੀ ਮਨ ਨੂੰ ਬੇਚੈਨ ਕਰਦੀਆਂ ਹਨ, ਜਿਵੇਂ ਮਧਾਣੀ ਦੁੱਧ ਨੂੰ ਬੇਚੈਨ ਕਰਨ ਰਿੜਕਦੀ ਹੈ, ਇਸੀ ਤਰ੍ਹਾਂ ਖਾਸ਼ਾਤ ਵੀ ਮਨ ਨੂੰ ਰਿੜਕਦੀਆਂ ਹਨ। ਇਸਤਰੀ ਪੁੱਤਰ ਧਨ ਜਾਇਦਾਦ ਆਦਿ ਹੋਰ ਕਈ ਕਿਸਮ ਦੀਆਂ ਖਾਸ਼ਾਤ ਦੇ ਮਨ ਨੂੰ ਰਿੜਕੀ ਜਾਂਦੀਆਂ ਦਿਨ ਦਿਨ। ਸਯੋਂ ਕਰਕੇ ਕਹਿਣ ਗੱਲ ਕੀ ਹੈ, ਕਿਸ ਵਸਤੂ ਦੀ ਕਮੀ, ਇਤਨਾ ਕੁਛ ਮੇਰੇ ਪਾਸ, ਫਿਰ ਮਨ ਸ਼ਾਂਤ ਕਿਉਂ ਨਹੀਂ। ਖੈਰ ਉਸਨੇ ਸੋਚਿਆ, ਚਲੋ ਜੇ ਆਪਣੇ ਆਪ ਨੀ ਪਤਾ ਲੱਗਦਾ ਕਿਸੇ ਨੂੰ ਪੁੱਛ ਲੈਂਦੇ ਹਾਂ, ਉਹ ਵਸਤੂ ਨੂੰ ਪ੍ਰਾਪਤ ਕਰਕੇ ਪੂਰਨ ਸੁਖੀ ਹੋ ਜਾਵਾਂ। ਕਿਉਂਕਿ ਇਨਸਾਨ ਦੇ ਚਿੱਤ ਵਿੱਚ ਜਦ ਤੋਂ ਸਿੱਖੀ ਹੋਈ ਜਦ ਤੱਕ ਰਹੇਗੀ ਇਹ ਇੱਛਾ ਬਣੀ ਹੀ ਰਹਿੰਦੀ ਹੈ, ਮੈਂ ਸੁਖੀ ਹੋਵਾਂ, ਹੋਰ ਸੁਖੀ ਹੋਵਾਂ, ਹੋਰ ਸੁਖੀ ਹੋਵਾਂ, ਬਲਕਿ ਇਹੋ ਜਿਹਾ ਸੁਖੀ ਹੋ ਜਾਵਾਂ ਜਿਸ ਸੁਖ ਦੇ ਵੀ ਦੁੱਖ ਦਾ ਨਾਮੋ ਨਿਸ਼ਾਨ ਨਹੀਂ ਹੈ। ਇਹ ਹਰ ਇੱਕ ਦੇ ਚਿੱਤ ਵਿੱਚ ਬਣੀ ਹੋਈ, ਅੰਦਰ ਚਾਤੀਆਂ ਮਾਰ ਲਓ ਬੇਟੇ। ਪਰ ਸਾਹਿਬ ਉਹ ਤਾਂ ਆਤਮ ਸੁਖੀ ਹੈ ਜਿਸ ਨੂੰ ਪਾ ਕੇ ਹੋਰ ਸੁਖਾਂ ਦੀ ਸਾਰੀਆਂ ਦੀ ਇੱਛਾ ਸ਼ਾਂਤ ਹੋ ਜਾਂਦੀ ਹੈ। ਉਹ ਹੋਰ ਕਿਤੋਂ ਨਹੀਂ ਲੱਭਦਾ, ਦੁਨਿਆਵੀ ਪਦਾਰਥਾਂ ਵਿੱਚ ਉਸ ਸੁਖ ਦੀ ਗੰਧ ਵੀ ਨਹੀਂ ਹੈ। ਹਾਂ, ਇਸ ਕਰਕੇ ਸੁਖ ਸਰੂਪ ਦਾ ਕੇਵਲ ਵਾਹਿਗੁਰੂ ਹੈ, ਆਨੰਦ ਦਾ ਸਾਗਰ। ਇਉਂ ਕਰਕੇ ਸੁਰਗ ਦੇ ਰਾਜੀ ਇੰਦਰ ਨੇ ਸੋਚਿਆ ਵੀ ਚਲੋ ਕਿਸੇ ਤੋਂ ਪੁੱਛ ਲੈਂਦੇ ਹਾਂ, ਪੁੱਛਣ ਵਾਸਤੇ ਕਿਸ ਤੋਂ ਪੁੱਛੀਏ, ਦੁਨੀਆਂ ਵਿੱਚ ਆ ਕੇ ਕਿਸੇ ਰਾਜੇ ਮਹਾਰਾਜੇ ਬਾਦਸ਼ਾਹ ਤੋਂ ਪੁੱਛਾਂ, ਉਹ ਤਾਂ ਸਭ ਮੈਥੋਂ ਛੋਟਾ ਦਰਜਾ ਰੱਖਦੇ ਹਨ, ਉਹਨਾਂ ਤੋਂ ਮੈਂ ਕੀ ਪੁੱਛਾਂ, ਉਹ ਮੇਰੇ ਥੋੜੇ ਥੋੜੇ ਐਸ਼ਵਰਿਆ ਉਲਝੇ ਪਏ ਹਨ। ਪੁੱਛਣਾ ਤਾਂ ਉਹਨੂੰ ਚਾਹੀਦਾ ਹੈ ਜਿਹੜਾ ਪੂਰਨ ਸੁਖੀ ਹੋਵੇ, ਆਤਮ ਸੁਖ ਵਿੱਚ ਲੀਨ ਹੋਵੇ। ਸੋ ਅਸੀਂ ਇਹ ਜਾਣ ਕੇ ਚਲੋ ਮਹਾਤਮਾ ਤੋਂ ਪੁੱਛੋ, ਉਹਨਾਂ ਨੂੰ ਇਸ ਗੱਲ ਦਾ ਪਤਾ ਹੈ, ਉਹ ਆਤਮ ਸੁਖ ਵਿੱਚ ਲੀਨ ਹੁੰਦੇ ਹੈ। ਚਾਰ ਫਲ ਦੇਵ ਲੋਕ ਤੋਂ ਲੈ ਲਏ, ਕਿਉਂਕਿ ਇਹ ਸ਼ਾਸਤਰ ਮਰਿਆਦਾ ਨੂੰ ਮੁੱਖ ਰੱਖਿਆ ਵੀ ਜਦੋਂ ਮਹਾਂਪੁਰਖ ਨੂੰ ਮਿਲਣ ਜਾਈਏ ਖਾਲੀ ਹੱਥ ਨਾਲ ਜਾਈਏ, ਭਾਵੇਂ ਦੋ ਲੈਚੀਆਂ ਲੈ ਜਾਈਏ, ਫੁੱਲ ਲੈ ਜਾਈਏ, ਦਾਤਣ ਲੈ ਜਾਈਏ, ਕੋਈ ਚੀਜ਼ ਲੈ ਜਾਈਏ, ਇਹ ਸ਼ਾਸਤਰ ਮਰਿਆਦਾ ਨੂੰ ਮੁੱਖ ਰੱਖ ਕੇ ਉਹਨੇ ਚਾਰ ਫਲ ਲੈ ਲਏ ਦੇਵ ਲੋਕ ਤੋਂ। ਆਇਆ ਮਾਤ ਲੋਕ ਵਿੱਚ, ਕਿਉਂਕਿ ਹੋਰ ਥਾਂ ਦਾ ਮਹਾਤਮਾ ਹੋਰ ਲੋਕਾਂ ਵਿੱਚ ਤਾਂ ਹਨੀ ਨੀ, ਇੱਥੇ ਹੀ ਹੈ ਸਾਡੇ ਮਾਤ ਲੋਕ ਵਿੱਚ। ਇਉਂ ਕਰਕੇ ਇੱਕ ਬਣ ਦੇ ਵਿੱਚ ਪਹੁੰਚਿਆ, ਉਸ ਤਖ਼ਤ ਦੇ ਹੇਠਾਂ ਚਾਰ ਮਹਾਤਮਾ ਸਮਾਧਿਸ਼ਟ ਸਮਾਧੀਆਂ ਲਗਾਈ ਬੈਠੇ, ਉਹਨਾਂ ਦੇ ਚਿਹਰਿਆਂ ਵੱਲ ਤੱਕਿਆ ਜਲਾਲ ਹੈ। ਸੋਚਿਆ ਵੀ ਇਹਨਾਂ ਕੋਈ ਵਸਤੂ ਨਜ਼ਰ ਨਹੀਂ ਆਉਂਦੀ, ਪਰ ਫਿਰ ਇਹਨਾਂ ਦੇ ਚਿਹਰੇ ਖੁਸ਼ ਹਨ, ਵਿਸ਼ਵਾਸ ਹਨ। ਸੋ ਸਾਸਨ ਖੁਸ਼ੀ ਗਮੀ ਦਾ ਮੀਟਰ ਚਿਹਰਾ ਹੈ। ਇਉਂ ਕਰਕੇ ਇਹਨਾਂ ਪਾਸ ਹੋਰ ਤਾਂ ਕੁਛ ਨਹੀਂ, ਪਰ ਇਹ ਸੁਖੀ ਜ਼ਰੂਰ ਪ੍ਰਤੀਤ ਹੁੰਦੇ ਨੇ। ਇਹਨਾਂ ਤੋਂ ਮੇਰੇ ਸਵਾਲ ਦਾ ਜਵਾਬ ਪੂਰਾ ਪੂਰਾ ਮਿਲੇਗਾ। ਖੈਰ ਬੈਠ ਗਿਆ, ਜਦੋਂ ਸਮਾਧੀ ਤੋਂ ਉਥਾਨ ਹੋਣਗੇ ਫਿਰ ਮੈਂ ਪੁੱਛਾਂਗਾ। ਦਸ ਦੇ ਓਲੇ ਬੈਠਾ ਰਿਹਾ। ਕੁਝ ਦੇਰ ਤੋਂ ਬਾਅਦ ਪਹਿਲੇ ਮਹਾਤਮਾ ਨੇ ਨੇਤਰ ਖੋਲੇ, ਪ੍ਰਾਣ ਦਸ਼ਮੀ ਦਾ ਅਰਥ ਨੀਚੇ ਉਤਰੇ ਪ੍ਰਾਣਾਯਾਮੀ ਸਨ, ਉਹਨਾਂ ਦੇ ਆਸਰੇ ਸਮਾਧਿਸ਼ਟ ਸਨ। ਇਉਂ ਕਰਕੇ ਜਦੋਂ ਨੇਤਰ ਖੋਲੇ, ਇੰਦਰ ਅੱਗੇ ਵਧਿਆ, ਚਾਰ ਫਲ ਅੱਗੇ ਰੱਖੇ, ਮੱਥਾ ਟੇਕ ਕੇ ਸਾਹਮਣੇ ਦੇ ਗਿਆ ਚਾਰ ਕਦਮ। ਪੁੱਛਣਗੇ ਤੂੰ ਕੌਣ ਹੈ, ਕਿੱਥੋਂ ਹੈ, ਲੇਕਿਨ ਉਹਨਾਂ ਨੇ ਨਹੀਂ ਪੁੱਛਿਆ। ਇੱਧਰੋਂ ਨਿਗਾਹ ਦੌੜਾ ਕੇ ਨੇਤਰ ਮੀਟ ਗਏ, ਨੇਤਰ ਮੀਟ ਕੇ ਫਿਰ ਸਮਾਧਿਸ਼ਟ ਹੋ ਗਏ। ਹੈਰਾਨ ਹੋ ਗਿਆ ਵੀ ਅੱਛਾ ਜੀ ਗੱਲ ਹੈ, ਇਹਨਾਂ ਨੇ ਮੈਨੂੰ ਪੁੱਛਿਆ ਤੱਕ ਨਹੀਂ ਹੈ, ਤੂੰ ਕੌਣ ਹੈ ਕੌਣ ਨੇ। ਅੱਛਾ ਕੋਈ ਗੱਲ ਨੀ, ਆਏ ਹਾਂ, ਸਵਾਲ ਜਵਾਬ ਲੈ ਕੇ ਜਾਣਾ, ਫਿਰ ਅਸੀਂ ਜਦੋਂ ਸਮਾਧੀ ਤੋਂ ਥਾਨ ਹੋਣਗੇ, ਉੱਥੋਂ ਜਿੱਥੇ ਚਾਰ ਫਲ ਅੱਗੇ ਰੱਖੇ ਸੀ ਮਹਾਤਮਾ ਦੇ, ਇੰਦਰ ਨੇ ਇੱਕ ਫਲ ਉਹਨਾਂ ਚ ਉਠਾ ਕੇ ਦਰਖਤ ਦੇ ਉਰਲੇ ਹੋ ਕੇ ਪੈ ਗਿਆ। ਸਮਾਂ ਗੁਜ਼ਰਦਾ ਚਲਾ ਗਿਆ। ਕੁਛ ਸਮੇਂ ਤੋਂ ਬਾਅਦ ਚੌਹਾਂ ਮਹਾਤਮਾ ਨੇ ਆਪਣੇ ਨੇਤਰ ਖੋਲੇ, ਸਮਾਧੀਆਂ ਤੋਂ ਥਾਨ ਹੋਏ। ਸੋ ਜਿਸਦੇ ਅੱਗੇ ਚਾਰ ਫਲ ਰੱਖੇ ਸਨ, ਉਹ ਮਹਾਤਮਾ ਪੁੱਛਦੇ ਹਨ ਦੂਜੇ ਤਿੰਨ ਹੋਰ ਮਹਾਤਮਾ ਜਿਹੜੇ ਸਨ ਉਹਨਾਂ ਨੂੰ ਵੀ ਮੈਨੂੰ ਕਿਸੇ ਨੇ ਲਿਆ ਕੇ ਚਾਰ ਫਲ ਰੱਖੇ ਸਨ ਮੇਰੇ ਅੱਗੇ, ਹੁਣ ਤਿੰਨ ਹਨ ਇੱਕ ਗੈਰ ਹਾਜ਼ਰ ਹੈ, ਦੱਸੋ ਤੁਹਾਡੇ ਵਿੱਚੋਂ ਕਿਸ ਨੇ ਉਠਾਇਆ, ਕੌਣ ਆ ਗਿਆ, ਸਾਨੂੰ ਤਾਂ ਪਤਾ ਤੱਕ ਕੋਈ ਨੀ, ਕੌਣ ਆਇਆ ਕੌਣ ਨਹੀਂ, ਕਿਹਨੇ ਰੱਖੇ ਨੇ, ਅਸੀਂ ਦੱਸੀਏ ਕਿਵੇਂ। ਤੋ ਕਹਿਣਗੇ ਤੁਸੀਂ ਪ੍ਰਤਿਗਿਆ ਕਰੋ, ਜੇ ਨਹੀਂ ਤੁਸੀਂ ਦੇਖੇ ਜਾਂ ਖਾਧੇ, ਖਾਧਾ ਉਹ ਫਲ। ਪਹਿਲਾ ਮਹਾਤਮਾ ਕਹਿਣ ਲੱਗਾ, ਜੇਕਰ ਮੈਨੇ ਫਲ ਉਠਾਇਆ ਹੋ ਮੈਨੂੰ ਇਹ ਪਾਪ ਲੱਗ ਜਾਵੇ, ਮੈਨੂੰ ਆਹ ਆਨੰਦ, ਜਿਸ ਆਨੰਦ ਵਿੱਚ ਮੈਂ ਮਸਤ ਹਾਂ, ਤਿੰਨਾਂ ਲੋਕਾਂ ਚੋਂ ਦਾ ਭੋਜਨਾਂ ਦਾ ਰਾਜ ਮੇਰੀ ਨਿਗਾਹ ਦੇ ਵਿੱਚ ਗੰਦਗੀ ਪ੍ਰਤੀਕ ਹੁੰਦਾ, ਇਹ ਸੁਖਤਾ ਮੈਨੂੰ ਭੁੱਲ ਜਾਵੇ ਤੇ ਮੈਨੂੰ ਮੇਰਾ ਸਰੀਰ ਇਤਨਾ ਬੋਝਲ ਤੇ ਭਾਰਾ ਹੋ ਜਾਵੇ, ਮੈਨੂੰ ਕਿਰਿਆ ਕਰਨ ਵੀ ਔਖੀ ਹੋ ਜਾਵੇ, ਇਹ ਮੈਨੂੰ ਪਾਪ ਲੱਗ ਜਾਏ। ਦੂਜੇ ਮਹਾਤਮਾ ਨੂੰ ਪੁੱਛਿਆ ਤੁਸੀਂ ਦੱਸੋ, ਉਹ ਕਹਿੰਦਾ ਜੀ ਮੈਂ ਫਲ ਉਠਾਇਆ ਹੈ, ਮੈਨੂੰ ਇਹ ਆਨੰਦ ਤਾਂ ਭੁੱਲ ਜਾਏ ਤੇ ਮੈਨੂੰ ਮਾਤ ਲੋਕ ਵਿੱਚ ਕਲਯੁਗ ਵਿੱਚ ਕਿਸੇ ਇਲਾਕੇ ਦਾ ਰਾਜਾ ਬਣਾ ਦਿੱਤਾ ਜਾਏ, ਇਹ ਪਾਪ ਲੱਗ ਜਾਏ। ਤੀਸਰੇ ਨੂੰ ਪੁੱਛਿਆ ਤੂੰ ਦੱਸ, ਉਹ ਕਹਿਣ ਲੱਗਿਆ ਜੀ ਮੈਂ ਫਲ ਉਠਾਇਆ ਹੋ ਤਾਂ ਮੈਨੂੰ ਇਹ ਦੋਸ਼ ਲੱਗੇ, ਇਹ ਪਾਪ ਲੱਗੇ, ਮੈਨੂੰ ਇਹ ਆਤਮ ਆਨੰਦ ਜਿਸ ਵਿੱਚ ਮੈਂ ਮਸਤ ਹਾਂ ਇਹ ਤਾਂ ਜਾਵੇ ਭੁੱਲ ਤੇ ਮੈਨੂੰ ਸਵਰਗ ਦਾ ਰਾਜ ਮਹਾਨੀਚ ਇੰਦਰ ਪਦਵੀ ਮਿਲ ਜਾਵੇ, ਇਹਨਾਂ ਲਫ਼ਜ਼ਾਂ ਨਾਲ ਸੰਬੋਧਨ ਕੀਤਾ। ਇਹ ਗੱਲਾਂ ਉਹਲੇ ਬੈਠੇ ਇੰਦਰ ਸੁਣੀ ਜਾਂਦਾ ਵੀ ਆਸ਼ਚਰਜ ਗੱਲ ਹੈ, ਇਹ ਭਲਾ ਬੋਝਲ ਹੋ ਜਾਣਾ ਸਰੀਰ ਦਾ, ਇਹ ਤਾਂ ਬਹੁਤ ਪਾਪ ਰੂਪ ਹੈ, ਬੜਾ ਔਖਾ ਹੈ ਆਪਣਾ ਸਰੀਰ ਨੂੰ ਸਾਂਭਣਾ ਹੀ। ਜਿਹੜਾ ਰਾਜ ਰਾਜ ਦੇ ਵਾਸਤੇ ਲੋਕ ਤਪ ਕਰਦੇ ਹਨ, ਤੇ ਸਵਰਗ ਦਾ ਰਾਜ ਇੰਦਰ ਪਦਵੀ ਇਹਦੇ ਵਾਸਤੇ ਕੋਤਰ ਕੋਤਰ ਅਖੰਡ ਜਗ ਦਾ ਰਾਜਿਆਂ ਰਾਜਾ ਬਲ ਕਰਨ ਲੱਗਿਆ ਸੀ, ਇੱਕੀ ਅੱਗ ਰਹਿ ਗਿਆ ਸੀ, ਇੰਦਰ ਜਾ ਕੇ ਰੋਣ ਲੱਗ ਗਿਆ ਉਹਦੇ ਪਾਸ, ਜੇ ਇੱਕੀ ਅੱਗ ਸੰਪੂਰਨ ਹੋ ਗਿਆ ਉਹਨੇ ਮੇਰਾ ਰਾਜ ਖੋਲਣਾ, ਮੈਨੂੰ ਗਿਰਨਾ ਪਏਗਾ, ਮੇਰੀ ਰੱਖਿਆ ਕਰੋ। ਉਦੋਂ ਹੀ ਬਾਵਨ ਰੂਪ ਧਾਰ ਕੇ ਉਹਦੀ ਰੱਖਿਆ ਕੀਤੀ ਸੀ ਨਾ, ਕਰਮ ਢਾਈ ਤੱਤੀ ਮੰਗੀ ਬਾਵਨ ਰੂਪ ਬਹਾਨੇ, ਇਉਂ ਉੱਥੇ ਲਿਖਿਆ। ਸਵਯੋਂ ਕਰਕੇ ਇਹ ਸਹਿਜ ਗੱਲ ਹੈ, ਇਹ ਸਾਰੀਆਂ ਗੱਲਾਂ ਨੂੰ ਠੁਕਰਾਈ ਜਾਂਦੇ ਹਨ, ਕਿਤਨਾ ਕਿਹਨੂੰ ਸੁੱਖ ਪ੍ਰਾਪਤ ਹੋਵੇਗਾ। ਜਦੋਂ ਇਹ ਗੱਲਾਂ ਹੋ ਚੁੱਕੀਆਂ, ਉਹ ਮਹਾਤਮਾ ਨੇ ਕਿਹਾ ਅੱਛਾ ਸਾਡੇ ਤੋਂ ਕਿਸੇ ਨੇ ਫਲ ਉਠਾਇਆ ਨਹੀਂ, ਜਿਸ ਨੇ ਸਾਡਾ ਫਲ ਉਠਾਇਆ ਸਾਹਮਣੇ ਹੋ, ਨਹੀਂ ਉਸਨੂੰ ਅਸੀਂ ਸ਼ਰਾਪ ਦਿੰਦੇ ਹਾਂ। ਇਹ ਸੁਣ ਕੇ ਡਰਦਾ ਡਰਦਾ ਇੰਦਰ ਗਿਆ, ਉਹ ਫਲ ਲੱਗੀ ਲੈ ਕੇ ਰੱਖ ਦਿੱਤਾ। ਪੁੱਛਣ ਲੱਗੇ ਤੂੰ ਕੌਣ ਹੈ? ਕਹਿਣ ਲੱਗਾ ਜਮੀ ਮੈਂ ਦੇਵਰਾਜ ਸਵਰਗ ਦਾ ਰਾਜਾ ਇੰਦਰ ਹਾਂ। ਕਿਉਂ ਆਇਆ ਹੈ? ਕਹਿਣ ਲੱਗੇ ਸਵਾਲ ਪੁੱਛਣਾ ਹੈ। ਕੀ ਸਵਾਲ ਹੈ ਤੇਰਾ? ਉਹਨੇ ਸਾਰੀ ਗੱਲ ਦੱਸੀ, 33 ਕਰੋੜ ਦੇਵਤਾ ਦਾ ਮੈਂ ਰਾਜਾ ਹਾਂ, 96 ਕਰੋੜ ਮੇਰੇ ਅਧੀਨ ਹੈ, ਹਜ਼ਾਰਾਂ ਪੱਛਰਾਂ ਕਿੰਨਰ ਗੰਦਰ ਸੁਨਹਿਰੀ ਰੁਪਹਿਰੀ ਨਹਿਰਾਂ ਚੱਲਦੀਆਂ, ਨੰਦਰ ਮਨ ਜਸੇ ਬਗੀਚੇ, ਕਿਤਨੇ ਕਿਤਨੇ ਮੰਜ਼ਲੇ ਹੀਰ ਰਾਜ ਜੱਟ ਮਕਾਨ ਆਦਿ, ਯਾਨੀ ਸਰੀਰ ਜਿਸਮਾਨੀ ਸੁੱਖ ਦਾ ਨਾਮ ਹੈ, ਜਿੰਨਾ ਮੈਨੂੰ ਪ੍ਰਾਪਤ ਹੈ ਕਿਸੇ ਨੂੰ ਵੀ ਪ੍ਰਾਪਤ ਨਹੀਂ, ਪਰ ਮੇਰਾ ਮਨ ਇਉਂ ਕਿਉਂ ਪੁੱਜਦਾ ਅੰਦਰ ਜਿਵੇਂ ਪੱਟ ਵਿੱਚ ਦਾਣਾ ਪੁੱਜਦਾ ਰਹਿੰਦਾ, ਮੇਰੇ ਮਨ ਨੂੰ ਸ਼ਾਂਤੀ ਕਿਉਂ ਨਹੀਂ ਹੈ, ਇਹ ਕੀ ਕਾਰਨ ਹੈ? ਮੈਨੂੰ ਉਹ ਚੀਜ਼ ਦੱਸੋ ਜਿਹੜੀ ਮਨ ਨੂੰ ਠੰਡਾ ਤੇ ਸ਼ਾਂਤ ਕਰ ਦੇਵੇ। ਮੁਸਕਰਾ ਕੇ ਇਹ ਗੱਲ ਨੂੰ ਮਹਾਤਮਾ ਕਹਿਣਗੇ ਦੇਵਰਾਜ ਕੇਂਦਰ, ਉਹ ਚੀਜ਼ ਤੇਰੇ ਦੇਵ ਲੋਕ ਵਿੱਚ ਨਹੀਂ ਪਾਈ ਜਾਂਦੀ, ਹੋਰ ਕਿਸੇ ਲੋਕਾਂ ਵਿੱਚ ਵੀ ਨਹੀਂ ਪਾਈ ਜਾਂਦੀ, ਸ਼ਿਵ ਬ੍ਰਹਮਾ ਵਿਸ਼ਨ ਆਦਿ ਲੋਕ ਵਿੱਚ ਵੀ ਨਹੀਂ ਪਾਈ ਜਾਂਦੀ, ਕੁਮੇਰ ਲੋਕ ਯਮ ਲੋਕ ਵਿੱਚ ਵੀ ਨਹੀਂ ਪਾਈ ਜਾਂਦੀ, ਉਹ ਤਾਂ ਸਿਰਫ ਮਾਤ ਲੋਕ ਵਿੱਚ ਮਨੁੱਖਾ ਦੇਹ ਦੇ ਵਿੱਚ ਹੀ ਪਾਈ ਜਾਂਦੀ ਹੈ। ਜਿਹੜੀ ਮਨ ਨੂੰ ਸ਼ਾਂਤ ਕਰਨ ਵਾਲੀ ਚੀਜ਼ ਹੈ ਉਹ ਕਿਹੜੀ ਚੀਜ਼ ਹੈ? ਉਹ ਹੈ ਪਰਮੇਸ਼ਰ ਦਾ ਨਾਮ। ਨਾਮ ਤੋਂ ਬਿਨਾਂ ਮਨ ਕਦੇ ਵੀ ਸ਼ਾਂਤ ਨਹੀਂ ਹੋ ਸਕਦਾ, ਭਾਵੇਂ ਹੋਰ ਕਿਤਨਾ ਵੀ ਕੁਛ ਪ੍ਰਾਪਤ ਹੋ ਜਾਵੇ। ਸ਼ਾਂਤੀ ਨਾਮ ਤੋਂ ਬਿਨਾਂ ਅਨੇਕ ਸੁਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣ ਦਾ ਕਿਛ ਨਾਹੇ ਵਿਸੂਰੇ, ਸੋ ਪਰਵ ਚਿਤਨ ਆਵਹੀ ਵਿਸ਼ਟਾ ਕੇ ਕੀਰੇ। ਜਿਹਨੂੰ ਪ੍ਰਭੂ ਚਿਤ ਨਹੀਂ ਆਉਂਦਾ ਕਹਿੰਦੇ ਗੰਦਗੀ ਦਾ ਕੀੜਾ ਹੈ। ਬਿਨ ਹਰਨਾਮ ਨਾ ਸ਼ਾਂਤ ਹੋਏ ਕਿਤ ਬਿਦ ਮਨ, ਸ਼ਾਂਤੀ ਵਾਹਿਗੁਰੂ ਦੇ ਭਜਨ ਤੋਂ ਬਿਨਾ ਨੀ। ਗੁਰੂ ਨਾਨਕ ਜੀ ਨੂੰ ਜਦੋਂ ਕਿਸੇ ਘਣੇ ਜੰਗਲ ਵਿਚ ਬੈਠੀਆਂ ਦੂਰੋਂ ਕਾਲੀ ਪੁਲੀ ਅੰਧੇਰੀ ਉੱਠਦੀ ਉੱਠੀ, ਬੜੇ ਬੜੇ ਦਰਖਤ ਉੱਠਦੇ ਆ ਰਹੇ ਹਨ, ਮਰਦਾਨਾ ਪੈ ਜਿੱਦਾਂ ਡਰਿਆ ਗਰੀਬ ਨਵਾ, ਕਾਲੀ ਪੁਲੀ ਹਨੇਰੀ ਹੈ, ਦੇਖਿਓ ਕਿ ਸਾਨੂੰ ਨਾ ਉਡਾ ਕੇ ਲੈ ਜਾ ਰਹੇ। ਗੁਰੀ ਕਹਿਣਾ ਮਰਦਾਨਾ ਤੇਰੇ ਸਿਰ ਤੇ ਡਾਢੇ ਦਾ ਹੱਥ ਹੈ, ਫਿਕਰ ਨਾ ਕਰ, ਭਜਨ ਕਰ ਵਾਹਿਗੁਰੂ। ਅੰਧੇਰੀ ਲੰਘ ਗਈ, ਕਿਤਨੇ ਨੂੰ ਵੱਡੇ ਵੱਡੇ ਗੜੇ ਵਰਨੇ ਸ਼ੁਰੂ ਹੋ ਗਏ। ਮਰਦਾਨਾ ਕਹਿਣਾ ਮਹਾਰਾਜ ਇੱਕ ਬਲਾਤ ਵਜੇ ਦੂਜੀ ਫਿਰ ਖੜੀ ਹੈ, ਇੱਕ ਗੜਾ ਸਿਰ ਵਿੱਚ ਲੱਗ ਗਿਆ, ਪ੍ਰਾਣ ਖਤਮ ਹੋ ਜਾਣਗੇ, ਰੂਹੀ ਦਾ ਮਾਮਲਾ, ਕਿਸੇ ਨੇ ਕੱਫਣ ਵੀ ਨਹੀਂ ਪਾਉਣਾ। ਗੁਰੀ ਕਹਿਣਾ ਮਰਦਾਨਿਆ ਜੋ ਤੈਨੂੰ ਕਹਿਤਾ ਤੇਰੇ ਸਿਰ ਤੇ ਡਾਢੇ ਦਾ ਹੱਥ ਹੈ, ਤੈਨੂੰ ਕੀ ਡਰ ਹੈ? ਜਿਸਨੇ ਕੌਚ ਪਹਿਨੀ ਹੋਵੇ ਉਹਨੇ ਕਿੰਨੇ ਉਹਦੇ ਤਲਵਾਰਾਂ ਸ਼ਸਤਰ ਮਾਰੀਆਂ ਜਾ, ਉਸਦੇ ਅਸਰ ਨਹੀਂ ਕਰਦੀਆਂ। ਹਾਂ ਤੈਂ ਵਹਿਗੁਰੂ ਦੀ ਸ਼ਨ ਰੂਪੀ ਕੌਚ ਪਹਿਨੀ ਹੋਈ, ਤੈਨੂੰ ਕੀ ਡਰ ਹੈ? ਹਟ ਗਏ ਇਤਨੂੰ ਸਾਹਮਣੇ ਸੁਨਹਿਰੀ ਕੇਸ, ਅਗਮੰਗ ਅੱਖਾਂ ਮੱਚਦੀਆਂ, ਇੱਕ ਹੱਥ ਵਿੱਚ ਜ਼ਬਾਨ, ਇੱਕ ਵਿੱਚ ਅਗਨ ਪਕੜੀ ਹੋਈ ਹੈ। ਮਾਰੋ ਮਾਰ ਕਰਦਾ ਚਲਾ ਆ ਰਿਹਾ, ਮਾਨੋ ਮੂੰਹ ਚ ਪਾ ਜਾਏਗਾ। ਇਹਨੂੰ ਦੇਖ ਕੇ ਤਾਂ ਮਰਦਾਨਾ ਬਹੁਤ ਹੀ ਡਰਿਆ। ਗਰੀਬ ਨਵਾਜ਼ ਖਾਨੀ ਭੂਤ ਹੈ, ਪ੍ਰੇਤ ਹੈ, ਦੇਵ ਹੈ, ਦੈਂਤ ਹੈ, ਇਹਨੇ ਤਾਂ ਨਹੀਂ ਛੱਡਣਾ, ਦੋ ਬਲਾਵਾਂ ਤੋਂ ਬਚੇ ਬਸ ਇਹਨੇ ਮੂੰਹ ਚ ਪਾ ਜਾਣਾ। ਗੁਰੂ ਜੀ ਕਹਿਣਾ ਮਰਦਾਨਿਆ ਭੂਤ ਪ੍ਰੇਤ ਦੇਵਦੈਨ ਤਾਂ ਮਨੁੱਖਾਂ ਵਿੱਚ ਹੀ ਹੁੰਦੇ ਹਨ, ਦੇਵਤੇ ਵੀ ਮਨੁੱਖਾਂ ਵਿੱਚ ਹੁੰਦੇ ਹਨ, ਸ਼ੁਕਰ ਕੁਕਰ ਵੀ ਮਨੁੱਖਾਂ ਵਿੱਚ ਹੁੰਦੇ ਹਨ, ਔਰ ਹੈਵਾਨ ਵੀ ਮਨੁੱਖਾਂ ਵਿੱਚ ਹੁੰਦੇ ਹਨ, ਭੂਤ ਪ੍ਰੇਤ ਵੀ ਮਨੁੱਖਾਂ ਵਿੱਚ ਹੁੰਦੇ ਹਨ। ਜਿਹੋ ਜਿਹਾ ਕਿਸੇ ਦਾ ਸੁਭਾਵ ਵੈਸਾ ਉਸਨੂੰ ਦਰਜਾ ਮਿਲਦਾ ਹੈ। ਅਸਲ ਪਰਮੇਸ਼ਵਰ ਦੇ ਭਜਨ ਤੋਂ ਜਿਹੜੇ ਸ਼ੂਨ ਹਨ ਉਹਨਾਂ ਨੂੰ ਭੂਤ ਦੱਸਿਆ ਹੈ। ਪੁੱਤਰ ਲੋਕੋ ਜਿਹੜੇ ਨਾਮ ਨਹੀਂ ਜਪਦੇ, ਭਜਨ ਨਹੀਂ ਹੁੰਦਾ ਉਹਨਾਂ ਘਰਾਂ ਨੂੰ ਸ਼ਮਸ਼ਾਨ ਭੂਮਿਕਾ ਸਮਝੋ, ਉਹਨਾਂ ਵਿੱਚ ਰਹਿਣ ਵਾਲੇ ਆਦਮੀਆਂ ਨੂੰ ਭੂਤ, ਜਨਾਨੀਆਂ ਨੂੰ ਭੂਤਨੀਆਂ ਸਮਝੋ। ਹਾਂਜੀ, ਪਰ ਇਸ ਤੋਂ ਉਲਟ ਜਿਹਨਾਂ ਘਰਾਂ ਦੇ ਵਿੱਚ ਵਾਹਿਗੁਰੂ ਦੇ ਪਿਆਰਾਂ ਦੇ ਚਰਨ ਧੋਣ ਨਾਲ ਚਿੱਕੜ ਹੋਇਆ ਰਹਿੰਦਾ, ਔਰ ਪਰਮੇਸ਼ੁਰ ਦੇ ਨਾਮ ਦੀ ਭਜਨ ਬਾਣੀ ਦੀ ਧੁਨੀ ਉੱਠਦੀ ਰਹਿੰਦੀ ਹੈ। ਉਹ ਘਰ ਜਿਹੜੇ ਹਨ ਸਵਰਗ ਨਹੀਂ ਬਲਕਿ ਬੈਕੁੰਠ ਰੂਪ ਹੋਇਆ ਕਰਦੇ। ਜਿਵੇਂ ਗੁਰੂ ਜੀ ਕਹਿ ਮਰਦਾਨੇ ਡਰਦਾ ਕੀ ਹੈ, ਭੂਤ ਪ੍ਰੇਤ ਭਵਨ ਭੂਤ ਜਿਹਦੀ ਭੂਤ ਬਿਰਤੀ ਪ੍ਰਧਾਨ ਹੈ। ਇੰਨੇ ਨੂੰ ਉਹ ਬੜੀ ਵਿਕਾਰ ਸ਼ੁਕਲ ਵਾਲਾ ਸਾਹਮਣੇ ਆ ਕੇ ਲੰਮਾ ਪੈ ਕੇ ਡੰਡਿਆਂ ਨੂੰ ਅੱਠੇ ਅੰਗ ਲਗਾ ਕੇ ਨਮਸਕਾਰ ਕਰਦਾ ਹੈ। ਅਸ਼ਟਾਂਗ ਡੰਡਵਤ ਨਮਸਕਾਰ ਦੀਆਂ ਬਹੁਤ ਕਿਸਮਾਂ ਹਨ, ਪਰ ਅਸ਼ਟਾਂਗ ਡੰਡਵਤ ਸਭ ਤੋਂ ਅੱਛੀ ਮੰਨੀ ਜਾਂਦੀ ਹੈ। ਸਵਯੋਂ ਕਰਕੇ ਨਮਸਕਾਰ ਕਰਕੇ ਗਲਚ ਪੱਲਾ ਪਾ ਕੇ ਸਾਹਮਣੇ ਖੜਾ ਗੁਰੂ ਜੀ ਨੇ ਪੁੱਛਿਆ, ਤੂੰ ਕੌਣ ਹੈ, ਕਿਵੇਂ ਹੈ, ਤੇਰਾ ਕੀ ਮੰਤਵ ਹੈ? ਉਹ ਕਹਿਣਾ, ਮਹਾਰਾਜ ਤੁਸੀਂ ਇਸ ਯੁੱਗ ਦੇ ਤਾਰਕ ਹੋ, ਮੈਂ ਯੁੱਗ ਦਾ ਰਾਜਾ। ਕਿਉਂ ਆਇਆ ਹੈ? ਪਹਿਲੀਆਂ ਦੋ ਗੱਲਾਂ ਅੰਧੇਰੀ ਔਰ ਗੜੇ ਮੇਰੇ ਵੱਲ ਨਹੀਂ ਸਨ, ਤੁਹਾਨੂੰ ਡਰਾਉਣ ਵਾਸਤੇ। ਤੀਸਰੀ ਇਹ ਜੀ ਵਿਕਰਾਲ ਸ਼ਕਲ ਧਾਰ ਕੇ ਮੈਂ ਤੁਹਾਨੂੰ ਡਰਾਉਣ ਵਾਸਤੇ ਹੀ ਆਇਆ ਹਾਂ, ਪਰ ਤੁਸੀਂ ਸੁਮੇਰ ਮੰਗ ਅਚਲ ਹੋ, ਤੁਹਾਡੀ ਸ਼ਰਨ ਹਾਂ, ਮੇਰੇ ਤੇ ਵੀ ਕਿਰਪਾ ਕਰੋ ਤਾਂ ਕਿ ਮੈਂ ਵੀ ਆਪਣਾ ਤੁਹਾਡੀ ਸੇਵਾ ਦੁਆਰਾ ਭਲਾ ਕਰ ਸਕਾਂ, ਕੁਝ ਸੇਵਾ ਮੈਥੋਂ ਲਓ। ਗੁਰੂ ਜੀ ਕਹਿੰਦੇ, ਸਾਨੂੰ ਤਾਂ ਸੇਵਾ ਦੀ ਲੋੜ ਨਹੀਂ। ਠੀਕ ਹੈ, ਕਹਿਣਾ ਤੁਸੀਂ ਆਹੋ, ਤੁਹਾਨੂੰ ਸਰੀਰ ਧਾਰਨ ਦੀ ਵੀ ਕੋਈ ਲੋੜ ਨਹੀਂ ਸੀ, ਦੁਨੀਆ ਦੇ ਉਧਾਰ ਵਾਸਤੇ ਸਰੀਰ ਧਾਰਨ ਕੀਤਾ, ਜਿਵੇਂ ਹੋਰਨਾਂ ਦਾ ਉਧਾਰ ਕਰਕੇ ਸੇਵਾ ਲੈ ਕੇ ਮੈਥੋਂ ਵੀ ਮੇਰਾ ਵੀ ਉਧਾਰ ਕਰੋ। ਕਹਿਣਾ, ਕੀ ਸੇਵਾ ਕਰੇ? ਗੁਰੂ ਜੀ ਕਹਿੰਦੇ, ਕਹਿਣਗੇ, ਦੇਖੋ ਆਪ ਕਦੇ ਚੋਰਾਂ ਦੇ, ਕਦੇ ਠੱਗਾਂ ਦੇ, ਕਦੇ ਰਾਜੇ ਰਾਣਿਆਂ ਦੇ, ਕਦੇ ਰੂੰਘੀਆਂ ਜੰਗਲਾਂ ਵਿੱਚ, ਕਦੇ ਰਹਿੰਦੇ ਥਾਂ ਥਾਂ ਪਹੁੰਚ ਕੇ ਦੁਨੀਆਂ ਦਾ ਉਧਾਰ ਕਰਦੇ ਹੋ। ਕਈ ਥਾਈ ਆਪ ਨੂੰ ਬੜੇ ਵਿਗੜੇ ਥਾਂ ਵੀ ਰਹਿਣਾ ਪੈਂਦਾ ਹੈ। ਹੁਕਮ ਹੋਵੇ ਪਹਿਲੇ ਹੀ ਆਪ ਦੇ ਰਹਿਣ ਵਾਸਤੇ ਅੱਛੇ ਅੱਛੇ ਮੰਦਰ ਮਹਿਲ ਤਿਆਰ ਕਰ ਦਿਆ ਕਰਾਂ, ਇਉਂ ਇਹ ਮੈਂ ਸੇਵਾ ਕਰ ਸਕਦਾ ਹਾਂ। ਗੁਰੂ ਜੀ ਕਹਿਣ ਲੱਗੇ, ਅਸੀਂ ਸਮਾਂ ਗੁਜ਼ਾਰਨਾ ਹੈ, ਜੈਸੀ ਹੋਈ ਉਸੇ ਵਿੱਚ ਅਸੀਂ ਖੁਸ਼ੀਆਂ ਛੱਪਰੀ, ਅਸੀਂ ਉਹਦੇ ਵਿੱਚ ਵੀ ਖੁਸ਼ ਹਾਂ। ਦਰਖਤ ਦੀ ਛਾਂ ਮਿਲ ਗਈ, ਉੱਥੇ ਵੀ ਸਮਾਂ ਗੁਜ਼ਾਰ ਲੈਣਾ ਹੈ, ਸ਼ੀਸ਼ਮੇ ਲਾ ਕੇ ਤਾਂ ਵੀ ਸਾਨੂੰ ਉਸਦੀ ਕੋਈ ਖੁਸ਼ੀ ਨਹੀਂ ਹੈ। ਸਮਾਂ ਗੁਜ਼ਾਰਨਾ, ਕੁੱਲੀ ਜੁੱਲੀ ਗੁੱਲੀ ਹੈ ਮਿਲ ਲੈਣੀ, ਸਾਨੂੰ ਇਹ ਜੀ ਸੇਵਾ ਦੀ ਲੋੜ ਹੈ। ਹਾਂ, ਗੁਰੂ ਜੀ ਉਸਦੀ ਇਹ ਗੱਲ ਸੁਣ ਕੇ ਉਸ ਮੌਕੇ ਜਗਿਆਸੂਆਂ ਨੂੰ ਸਮਝਾਉਣ ਵਾਸਤੇ, ਇਹ ਦੱਸਣ ਵਾਸਤੇ ਵੀ ਸ਼ਾਂਤੀ ਦਾ ਤਾਂ ਕੇਵਲ ਵਾਹਿਗੁਰੂ ਦਾ ਨਾਮ, ਉਸ ਤੋਂ ਬਿਨਾਂ ਹੋਰ ਕਿਸੇ ਵਸਤੂ ਦੀ ਸ਼ਾਂਤੀ ਨਹੀਂ ਹੈ, ਆਪਣੇ ਮਨ ਨੂੰ ਸੰਬੋਧਨ ਕਰਕੇ ਸਾਨੂੰ ਸਮਝਾਉਂਦੇ ਹਨ।
ਕਿਤੇ ਭੁੱਲ ਨਾ ਜਾਈਓ ਮਨਾ ਨਾਮ ਨੂੰ।